ਬਾਬਾ ਗੁਰਦਿੱਤਾ ਸਾਹਿਬ ਜੀ ਨੇ ਕੱਖ ਦੇ ਫੋਰ ਵਿੱਚ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ। ਤਿਨ੍ਹਾਂ ਦੇ ਪਾਵਨ ਸਰੀਰ ਦੀ ਸਾਰੀ ਅੰਤਮ ਕਿਰਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਕੀਤੀ ਹੈ। ਬਚਨ ਕਿਹਾ ਕਿ ਬਾਬਾ ਜੀ ਦੇ ਸਥਾਨ ਤੇ ਰੋਜ਼ਾਨਾ ਕੜਾਹ ਪ੍ਰਸ਼ਾਦ ਦੀਆਂ ਖੁੱਲ੍ਹੀਆਂ ਦੇਗਾਂ ਦੇ ਲੰਗਰ ਚਲਾਉਣੇ। ਮੀਂਹ ਆਵੇ, ਝੱਖੜ ਆਵੇ, ਹਨੇਰੀ ਆਵੇ, ਇਸ ਸਥਾਨ ਤੇ ਕੜਾਹ ਪ੍ਰਸ਼ਾਦ ਦੀ ਦੇਗ ਦਾ ਵਰਤਾਰਾ ਨਹੀਂ ਰੁਕਣਾ ਚਾਹੀਦਾ, ਉਹ ਨਿਰੰਤਰ ਚੱਲਣਾ ਚਾਹੀਦਾ। ਜਿਹੜਾ ਵੀ ਕੋਈ ਮਾਈ ਭਾਈ ਇੱਥੇ ਆ ਕੇ ਹਾਜ਼ਰੀ ਭਰੇਗਾ, ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰੇਗਾ, ਜੋ ਕਾਮਨਾ ਕਰੇਗਾ ਉਹਨਾਂ ਦੀ, ਉਹ ਕਾਮਨਾ ਦੀ ਪੂਰਤੀ ਹੋਵੇਗੀ। ਇਹ ਬਖਸ਼ਿਸ਼ਾਂ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਕੀਤੀਆਂ। ਬਚਨ ਕੀਤਾ ਇਹ ਛੜੀ ਵੱਡੀ ਨਿੰਮ ਦਾ ਦਰਖਤ ਹੋਵੇਗੀ। ਇਸ ਨਿੰਮ ਦੇ ਜਿਹੜਾ ਕੋਈ ਆ ਕੇ ਦਰਸ਼ਨ ਕਰੇਗਾ, ਇਸ ਨਿੰਮ ਦੇ ਬੂਟੇ ਚੋਂ ਉਹਨਾਂ ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਝਲਕ ਨਜ਼ਰ ਆਵੇਗੀ। ਇਹ ਬੇਅੰਤ ਬਖਸ਼ਿਸ਼ਾਂ ਕਰਕੇ ਮਹਾਰਾਜ ਗੁਰਦੇਵ ਜੀ ਕੀਰਤਪੁਰ ਸਾਹਿਬ ਨੂੰ ਵਾਪਸ ਆਏ ਹਨ। ਬਾਬਾ ਗੁਰਦਿੱਤਾ ਸਾਹਿਬ ਜੀ ਦੇ ਨਿਮਿੱਤ ਸਾਰੇ ਸਮਾਗਮ ਹੋ ਰਹੇ ਨੇ। ਉੱਧਰ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਵੱਡੇ ਪੁੱਤਰ ਨੇ ਬਾਬਾ ਧੀਰਮੱਲ ਜੀ, ਉਹਨਾਂ ਨੇ ਜੋ ਕਠੋਰਤਾ ਵਿਖਾਈ ਹੈ ਉਹ ਬਚਨ ਅੱਜ ਦੀ ਕਥਾ ਵਿੱਚ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬਹੁਤ ਹੀ ਸ਼ਰਧਾ ਨਾਲ, ਭਾਵਨਾ ਨਾਲ, ਆਸਥਾ ਨਾਲ, ਸਤਿਕਾਰ ਨਾਲ ਲਿਖ ਰਹੇ ਹਨ। ਕੈਂਥਲ ਦੀ ਧਰਤੀ ਤੇ ਭਾਈ ਸਾਹਿਬ ਜੀ ਨੂੰ ਇਹ ਕਥਾ ਉਤਰੀ ਹੈ। ਹਵੇਲੀ ਸਾਹਿਬ ਜਿੱਥੇ ਬਹਿ ਕੇ ਭਾਈ ਸਾਹਿਬ ਜੀ ਨੇ ਸਾਰੀ ਕਥਾ ਲਿਖੀ ਹੈ। ਗੁਰੂ ਦਇਆ ਨਾਲ ਉੱਥੇ ਨਿਸ਼ਾਨ ਝੂਲ ਗਏ ਨੇ, ਸਵਾਵਾਂ ਚੱਲ ਰਹੀਆਂ ਹਨ। ਭਾਈ ਸਾਹਿਬ ਜੀ ਦੀ ਯਾਦਗਾਰ ਉੱਥੇ ਕਾਇਮ ਹੋ ਰਹੀ ਹੈ। ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਸੂਰਜ ਪ੍ਰਕਾਸ਼ ਹਵੇਲੀ ਸਾਹਿਬ। ਹਰ ਐਤਵਾਰ ਦੇ, ਹਰ ਮਹੀਨੇ ਦੇ ਪਹਿਲੇ ਐਤਵਾਰ ਉੱਥੇ ਸਮਾਗਮ ਵੀ ਹੁੰਦੇ ਹਨ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਹਨ। ਬੜੇ ਪ੍ਰੇਮ ਨਾਲ ਭਾਈ ਸਾਹਿਬ ਜੀ ਨੇ ਕਥਾ ਲਿਖੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੀਰਤਪੁਰ ਕੀ ਨਾਰ ਸਭ ਮਿਲੀ ਆਨ ਸਮੁਦਾਏ।
ਕੀਰਤਪੁਰ ਸਾਹਿਬ ਦੀਆਂ ਜਿੰਨੀਆਂ ਇਸਤਰੀਆਂ ਸਨ ਉਹਨਾਂ ਦਾ ਸਮੁਦਾਏ ਯਾਨੀ ਕਿ ਉਹਨਾਂ ਦਾ ਇਕੱਠ ਗੁਰੂ ਕੇ ਮਹਿਲਾਂ ਵਿੱਚ ਹੋਇਆ ਹੈ।
ਮਿਲ ਮਿਲ ਰੋਦਤ ਸ਼ਬਦ ਕੋ ਉੱਚੇ ਰੋਰੇ ਉਠਾਏ।
ਗੁਰੂ ਕੇ ਮਹਿਲਾਂ ਚ ਜਿੱਥੇ ਮਾਤਾ ਨਾਨਕੀ ਜੀ, ਮਾਤਾ ਮਰਵਾਈ ਜੀ ਦਾ ਨਿਵਾਸ ਹੈ, ਉੱਥੇ ਕੀਰਤਪੁਰ ਸਾਹਿਬ ਦੀਆਂ ਸਾਰੀਆਂ ਸਵਾਣੀਆਂ, ਸਾਰੀਆਂ ਇਸਤਰੀਆਂ ਆਈਆਂ ਹਨ। ਉਹਨਾਂ ਨੇ ਮਿਲ ਕਰਕੇ ਆਪਣੇ ਹਿਰਦੇ ਦਾ ਸੋਗ ਪ੍ਰਗਟ ਕੀਤਾ। ਕਈ ਇਸਤਰੀਆਂ ਬਹੁਤ ਉੱਚੀ ਰੁਦਨ ਕਰਨ ਲੱਗ ਪਈਆਂ।
ਚੌਪਈ ਪੁਰਜਨ ਸਗਰੇ ਗੁਰ ਟਿਗ ਆਏ।
ਉੱਚੀ ਰੁਦਨ ਕਰਦੀਆਂ ਤੇ ਫਿਰ ਸਿਆਣੀਆਂ ਇਸਤਰੀਆਂ ਉਹਨਾਂ ਨੂੰ ਵਰਜਦੀਆਂ, ਰੋਕਦੀਆਂ, ਭਾਈ ਇਹ ਗੁਰੂ ਕੇ ਮਹਿਲ ਹਨ, ਗੁਰੂ ਸਾਹਿਬ ਜੀ ਦੇ ਮਹਿਲਾਂ ਵਿੱਚ ਇਸ ਤਰ੍ਹਾਂ ਉੱਚਾ ਰੋਣਾ ਧੋਣਾ ਸਹੀ ਨਹੀਂ ਹੈ। ਦੁੱਖ ਹੈ ਸਾਰਿਆਂ ਨੂੰ, ਵੈਰਾਗ ਦੀ ਅਵਸਥਾ ਹੈ, ਪਰ ਆਪਣੇ ਇਸ ਮਨ ਦੇ ਵੈਰਾਗ ਨੂੰ ਪਰਮਾਰਥ ਵਾਲੇ ਪਾਸੇ ਜੋੜੋ। ਉਧਰ ਕੀਰਤਪੁਰ ਸਾਹਿਬ ਦੇ ਜਿੰਨੇ ਪੁਰਜਨ ਵਾਸੀ ਸਨ, ਨਰ ਹਨ, ਉਹ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਆਏ ਹਨ, ਮਹਾਰਾਜ ਜੀ ਦੇ ਕੋਲ ਆ ਕੇ ਬੈਠੇ ਹਨ।
ਬੈਠੀ ਸਭਾ ਬਿਲੰਦ ਲਗਾਏ।
ਸਤਿਗੁਰੂ ਜੀ ਦੇ ਪਾਸ ਆ ਕੇ ਨਗਰ ਨਿਵਾਸੀ ਬੈਠ ਗਏ। ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਵੱਡਾ ਦੀਵਾਨ ਸਜਾਇਆ ਹੈ। ਬੇਅੰਤ ਸੰਗਤਾਂ, ਬੇਅੰਤ ਮਹਾਰਾਜ ਜੀ ਦੇ ਸੂਰਮੇ ਯੋਧੇ ਗੁਰਸਿੱਖ ਸਤਿਗੁਰੂ ਜੀ ਦੇ ਦੀਵਾਨ ਦੇ ਵਿੱਚ ਹਾਜ਼ਰ ਹੋ ਕੇ ਬੈਠੇ ਹਨ।
ਅਚਰਜ ਪਇਓ ਅਚਾਨਕ ਇਹ
ਕੈਸਾ ਅਚਰਜ ਹੋਇਆ ਹੈ, ਅਚਾਨਕ ਹੀ ਇਹ ਕਿਵੇਂ ਭਾਣਾ ਵਰਤ ਗਿਆ। ਬਾਬਾ ਗੁਰਦਿੱਤਾ ਸਾਹਿਬ ਜੀ ਚੰਗੇ ਭਲੇ ਸਨ, ਕਿਸੇ ਤਰ੍ਹਾਂ ਦੀ ਕੋਈ ਉਹਨਾਂ ਦੇ ਤਨ ਨੂੰ ਖੇਚਲਾ ਨਹੀਂ ਸੀ। ਪਤਾ ਨਹੀਂ ਐਸਾ ਕੀ ਅਚਾਨਕ ਭਾਣਾ ਵਰਤਿਆ ਹੈ।
ਨੈ ਜਾਨੀ ਇਮ ਤਨ ਤਜ ਦੇਹੀ,
ਪਤਾ ਹੀ ਨਹੀਂ ਸੀ, ਏਦਾਂ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਬਾਬਾ ਗੁਰਦਿੱਤਾ ਸਾਹਿਬ ਜੀ ਇਸ ਤਰ੍ਹਾਂ ਆਪਣਾ ਤਨ ਤਿਆਗ ਦੇਣਗੇ, ਇਸ ਤਰ੍ਹਾਂ ਸੱਚਖੰਡ ਚਲੇ ਜਾਣਗੇ। ਕਹਿੰਦੇ ਤਾਂ ਸਾਡੇ ਖਿਆਲ ਵਿੱਚ ਵੀ ਨਹੀਂ ਸੀ, ਸਾਡੇ ਚਿੱਤ ਚੇਤੇ ਵੀ ਨਹੀਂ ਸੀ।
ਤਰੁਣ ਬੈਸ ਬਹੁ ਮ੍ਰਿਦੁਲ ਸੁਭਾਉ,
ਬਾਬਾ ਜੀ ਦੀ ਕਿਹੜਾ ਕੋਈ ਇੰਨੀ ਲੰਮੀ ਉਮਰ ਸੀ, ਵੱਡੀ ਉਮਰ ਸੀ। ਕਹਿੰਦੇ ਤਰਨ ਅਵਸਥਾ ਸੀ, ਜਵਾਨ ਅਵਸਥਾ ਸੀ ਤੇ ਸੁਭਾਅ ਬੜਾ ਮ੍ਰਿਦੁਲ ਕੋਮਲ ਸੀ। ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਿਹੜਾ ਸੁਭਾਅ ਸੀ ਨਾ, ਬਹੁਤ ਮਿੱਠਾ ਤੇ ਬਹੁਤ ਹੀ ਕੋਮਲ, ਨਿੱਘੇ ਸੁਭਾਅ ਦੇ ਮਾਲਕ ਮਹਾਂਪੁਰਖ ਸਨ। ਕੀਰਤਪੁਰ ਸਾਹਿਬ ਦੀ ਜਿੰਨੀ ਸੰਗਤ ਹੈ ਉਹ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਬਹੁਤ ਹੀ ਅਦਬ ਰੱਖਦੀ, ਕਿਉਂਕਿ ਬਾਬਾ ਜੀ ਨੇ ਹੀ ਨਗਰ ਵਸਾਇਆ ਸੀ ਕੀਰਤਪੁਰ ਸਾਹਿਬ। ਉਹ ਜਿੰਨੇ ਲੋਕ ਆ ਕੇ ਨਗਰ ਵਿੱਚ ਵਸੇ ਨੇ ਸਾਰੇ ਬਾਬਾ ਜੀ ਦੀ ਰਹਿਨੁਮਾਈ ਵਿੱਚ ਹੀ ਆਏ ਸਨ। ਇਸ ਕਰਕੇ ਬਾਬਾ ਜੀ ਨਾਲ ਸਾਰੀ ਸੰਗਤ ਦਾ, ਕੀਰਤਪੁਰ ਸਾਹਿਬ ਦੇ ਵਾਸੀਆਂ ਦਾ ਬਹੁਤ ਜ਼ਿਆਦਾ ਪ੍ਰੇਮ ਹੈ। ਕਹਿੰਦੇ ਬਾਬਾ ਜੀ ਤਰਨ ਅਵਸਥਾ, ਜਵਾਨ ਅਵਸਥਾ ਵਿੱਚ ਸਨ ਔਰ ਬਹੁਤ ਹੀ ਮਿਰਦਲ ਕੋਮਲ ਸੁਭਾਅ ਦੇ ਮਾਲਕ ਸਨ।
ਸੁਖਦ ਸਬਨ ਦੁਖਦਾਈ ਨਾ ਕਾਉ,
ਸਾਰਿਆਂ ਨੂੰ ਸੁਖ ਦੇਣ ਵਾਲੇ ਸਨ, ਕਦੇ ਕਿਸੇ ਨੂੰ ਉਹਨਾਂ ਨੇ ਦੁੱਖ ਨਹੀਂ ਸੀ ਦਿੱਤਾ, ਯਾਨੀ ਕਿ ਕਦੇ ਕਿਸੇ ਨੂੰ ਕੌੜਾ ਬੋਲ ਨਹੀਂ ਸੀ ਬੋਲਿਆ। ਸਭ ਨਾਲ ਮਿੱਠ ਬੋਲਣਾ ਜੀ ਹਾਲੀ ਵਾਲੀ ਜਿਹੜੀ ਖੇਡ ਹੈ ਉਹ ਵਰਤਾਉਂਦੇ ਸਨ।
ਸਾਦਰਪੁਰ ਮੈਂ ਲੋਕ ਬਸਾਏ,
ਬੜੇ ਸਤਿਕਾਰ ਨਾਲ ਸਾਰੇ ਲੋਕਾਂ ਨੂੰ ਉਹਨਾਂ ਨੇ ਨਗਰ ਚ ਵਸਾਇਆ। ਇੱਕ ਦੂਜੇ ਨਾਲ ਗੱਲਾਂ ਕਰਦੇ ਸਿੱਖ ਕਹਿੰਦੇ ਜੀ ਸਾਨੂੰ ਵੀ ਬਾਬਾ ਗੁਰਦਿੱਤਾ ਜੀ ਲਿਆਏ ਸਨ ਇਸ ਨਗਰ ਵਿੱਚ। ਦੂਜਾ ਕਹਿੰਦਾ ਜੀ ਸਾਨੂੰ ਤਾਂ ਜਦੋਂ ਘਰ ਬਣਾਇਆ ਮਾਇਆ ਥੁੜਦੀ ਸੀ, ਬਾਬਾ ਜੀ ਨੇ ਆਪਣੇ ਖਜ਼ਾਨੇ ਚ ਸਾਨੂੰ ਮਾਇਆ ਦਿੱਤੀ। ਏਦਾਂ ਕਹਿੰਦੇ ਸਾਰੇ ਬਾਬਾ ਗੁਰਦਿੱਤਾ ਜੀ ਦੀ ਵਡਿਆਈ ਕਰਦੇ, ਸੋਭਾ ਕਰਦੇ ਹਨ।
ਬੂਜਤ ਕੁਸ਼ਲ ਸਦਾ ਅਪਣਾਏ,
ਕਹਿੰਦੇ ਜਦੋਂ ਵੀ ਬਾਬਾ ਗੁਰਦਿੱਤਾ ਸਾਹਿਬ ਜੀ ਮਿਲਦੇ ਜੁਲਦੇ ਸਨ ਸਾਨੂੰ ਸਭ ਤੋਂ ਪਹਿਲਾਂ ਖੁਸ਼ ਹੋ ਕੇ ਪੁੱਛਦੇ, ਭਾਈ ਠੀਕ ਠਾਕ ਹੋ, ਕੋਈ ਘਰ ਚ ਪਰੇਸ਼ਾਨੀ ਤਾਂ ਨਹੀਂ ਹੈ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਨਹੀਂ ਹੈ। ਜੋ ਇੱਕ ਨਗਰ ਦੇ ਮਾਲਕ ਨੂੰ ਚਾਹੀਦਾ ਹੈ ਕਿ ਨਗਰ ਨਿਵਾਸੀਆਂ ਦੀ ਸੁੱਧ ਸਾਰ ਲੈਣੀ, ਕਹਿੰਦੇ ਉਹ ਸੁੱਧ ਸਾਰ ਬਾਬਾ ਗੁਰਦਿੱਤਾ ਜੀ ਸਾਡੀ ਲੈਂਦੇ ਰਹੇ ਹਨ।
ਔਰ ਉਦਾਰ ਜਾਚੇ ਜਿਮ ਕੋਈ,
ਔਰ ਹਿਰਦੇ ਦੇ ਬੜੇ ਉਦਾਰ ਖੁੱਲੇ ਦਿਲ ਦੇ ਮਾਲਕ ਸੀ। ਜੋ ਕੋਈ ਆ ਕੇ ਬਾਬਾ ਗੁਰਦਿੱਤਾ ਸਾਹਿਬ ਨੂੰ ਕਹਿ ਦਿੰਦਾ ਬਾਬਾ ਜੀ ਸਾਨੂੰ ਇਹ ਵਸਤੂ ਚਾਹੀਦੀ ਹੈ, ਝੱਟ ਉਸੇ ਵੇਲੇ ਖਜ਼ਾਨਿਆਂ ਚੋਂ ਕੱਢ ਕੇ ਬਖਸ਼ ਦਿੰਦੇ। ਇੰਨਾ ਉਦਾਰ ਹਿਰਦਾ ਸੀ, ਇੰਨੇ ਖੁੱਲੇ ਦਿਲ ਦੇ ਮਾਲਕ ਸਨ।
ਹਟ ਕਰ ਚੂਛ ਨਾ ਗਮਨਿਓ ਸੋਈ,
ਜਿਹੜਾ ਵੀ ਕੋਈ ਮਾਈ ਭਾਈ ਬਾਬਾ ਗੁਰਦਿੱਤਾ ਸਾਹਿਬ ਜੀ ਕੋਲੋਂ ਆ ਕੇ ਮੰਗ ਲੈਂਦਾ ਸੀ ਉਹ ਕਦੇ ਖਾਲੀ ਨਹੀਂ ਸੀ ਜਾਂਦਾ, ਜੋ ਮੰਗਦਾ ਸੀ ਬਾਬਾ ਜੀ ਕੋਲੋਂ ਉਹਨਾਂ ਨੂੰ ਮਿਲ ਜਾਂਦਾ ਸੀ। ਹੁਣ ਵੀ ਛੇਵੇਂ ਪਾਤਸ਼ਾਹ ਨੇ ਵਰ ਦੇ ਦਿੱਤਾ ਉਹਨਾਂ ਦੇ ਅਸਥਾਨ ਤੇ, ਇਹ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਜਿਹੜਾ ਵੀ ਕੋਈ ਮਾਈ ਭਾਈ ਹਾਜ਼ਰੀ ਭਰ ਕੇ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰੇਗਾ, ਜੋ ਮੰਗੇਗਾ ਉਹਨੂੰ ਪ੍ਰਾਪਤ ਹੋਵੇਗਾ। ਗੁਰਸਿੱਖੀ ਮੰਗੋਗੇ, ਗੁਰਸਿੱਖੀ ਦਾ ਦਾਨ ਵੀ ਪ੍ਰਾਪਤ ਹੋਵੇਗਾ। ਏਡੇ ਵੱਡੇ ਵਰ ਬਖਸ਼ੇ ਨੇ ਤੇ ਬਾਬਾ ਜੀ ਜਦੋਂ ਤੱਕ ਸਰੀਰ ਚ ਰਹੇ ਉਦੋਂ ਵੀ ਕਦੇ ਉਹਨਾਂ ਨੇ ਆਪਣੇ ਘਰੋਂ ਕਿਸੇ ਨੂੰ ਖਾਲੀ ਨਹੀਂ ਜਾਣ ਦਿੱਤਾ, ਜੋ ਜੋ ਕਿਸੇ ਨੇ ਆ ਕੇ ਮੰਗਿਆ ਉਹਨੂੰ ਦੇ ਕੇ ਤੋਰਿਆ।
ਨੈ ਵਿਕਾਰ ਮਨ ਸ਼ਾਂਤ ਸਰੂਪ,
ਬਾਬਾ ਜੀ ਦੇ ਹਿਰਦੇ ਵਿੱਚ ਕਦੇ ਕਿਸੇ ਤਰ੍ਹਾਂ ਦਾ ਵਿਕਾਰ ਨਹੀਂ ਸੀ ਫੁਰਦਾ, ਸ਼ਾਂਤ ਸਰੂਪ ਰਹਿਣ ਵਾਲੇ, ਸ਼ਾਂਤੀ ਦੇ ਮਹਾਨ ਮੁਜੱਸਮੇ ਸਨ ਬਾਬਾ ਗੁਰਦਿੱਤਾ ਸਾਹਿਬ। ਉਹਨਾਂ ਦਾ ਹਿਰਦਾ ਸਦਾ ਟਿਕਾ ਵਿੱਚ ਸ਼ਾਂਤੀ ਵਿੱਚ ਰਹਿੰਦਾ, ਉਹਨਾਂ ਦੇ ਚਿਹਰੇ ਤੋਂ ਵੀ ਸ਼ਾਂਤੀ ਝਲਕਦੀ ਸੀ।
ਮਹਾ ਸੁਸ਼ੀਲ ਪ੍ਰਸੰਨ ਅਨੂਪ,
ਬਾਬਾ ਜੀ ਦਾ ਸੁਭਾਅ ਬੜਾ ਹੀ ਸੁਸ਼ੀਲ ਸੀ, ਬਹੁਤ ਹੀ ਪ੍ਰਸੰਨ ਚਿੱਤ ਰਹਿਣ ਵਾਲੇ, ਉਹਨਾਂ ਦੀ ਕੀ ਉਪਮਾ ਕਰੀਏ, ਸਾਨੂੰ ਉਹਨਾਂ ਵਰਗਾ ਕੋਈ ਦਿਸਦਾ ਹੀ ਨਹੀਂ ਹੈ। ਏਦਾਂ ਗੱਲਾਂ ਕਰਦੇ ਹੋ ਸਿੱਖ, ਕਹਿੰਦੇ ਕੀ ਉਪਮਾ ਕਹੀਏ ਬਾਬਾ ਗੁਰਦਿੱਤਾ ਸਾਹਿਬ ਜੀ ਦੀ, ਉਹਨਾਂ ਵਰਗਾ ਤਾਂ ਸਾਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ।
ਸ਼੍ਰੀ ਕਰਤਾਰਪੁਰੇ ਰਣ ਠਾਨਤ।
ਫਿਰ ਕਈ ਸਿੱਖ ਉਹ ਬੋਲੇ ਕਹਿਣ ਲੱਗੇ, ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੰਗ ਹੋਇਆ, ਉਸ ਜੰਗ ਦੇ ਵਿੱਚ ਬਾਬਾ ਗੁਰਦਿੱਤਾ ਜੀ ਨੇ ਜਿਹੜੀ ਕਮਾਲ ਕੀਤੀ ਆ ਜੰਗ ਲੜ ਕੇ, ਕਹਿੰਦੇ ਉਹਦਾ ਵੀ ਕੋਈ ਸਾਨੀ ਨਹੀਂ। ਬਾਬਾ ਜੀ ਜਿੱਥੇ ਸੰਤ ਰੂਪ ਸੀ, ਉੱਥੇ ਜੰਗ ਦੇ ਮੈਦਾਨ ਵਿੱਚ ਲੜਨ ਵਾਲੇ ਛੱਤਰੀ ਵੀ ਸਨ, ਸਿਪਾਹੀ ਵੀ ਸਨ।
ਅਗਰ ਸਬਨ ਤੇ ਹੋਏ ਰਿਪਹਾਨਤ।
ਜੰਗ ਦੇ ਮੈਦਾਨ ਵਿੱਚ ਸਭ ਤੋਂ ਮੂਹਰੇ ਹੋ ਕੇ ਵੈਰੀਆਂ ਦਾ ਨਾਸ਼ ਕੀਤਾ ਬਾਬਾ ਜੀ ਨੇ, ਬਹੁਤ ਸਾਰੇ ਦੁਸ਼ਮਣਾਂ ਦਾ ਵਿਨਾਸ਼ ਕੀਤਾ।
ਯੋਧਾ ਅਧਿਕ ਬਾਣ ਵੱਢ ਮਾਰੇ।
ਬੜੇ ਯੋਧੇ ਸਨ ਬਾਬਾ ਗੁਰਦਿੱਤਾ ਸਾਹਿਬ ਜੀ, ਜਿਨ੍ਹਾਂ ਨੇ ਬਹੁਤ ਸਾਰੇ ਦੁਸ਼ਮਣਾਂ ਨੂੰ ਬਾਣਾਂ ਨਾਲ, ਆਪਣੇ ਤੀਰਾਂ ਨਾਲ ਮਾਰ ਕੇ, ਵਿੰਨ ਕੇ ਮਾਰ ਮੁਕਾਇਆ।
ਅਰੇ ਅਗਾਰੀ ਸੋ ਨਰ ਹਾਰੇ।
ਜਿਹੜਾ ਵੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਾਹਮਣੇ ਅੜਿਆ ਰਣ ਭੂਮੀ ਚ, ਬਾਬਾ ਜੀ ਨੇ ਪਲਾਂ ਵਿੱਚ ਹੀ ਉਹਨੂੰ ਮਾਰ ਕੇ ਮਿੱਟੀ ਚ ਮਿਲਾ ਦਿੱਤਾ। ਖੋਜਾ ਅਨਵਰ ਖਾਨ ਕਿੱਡਾ ਸੂਰਮਾ ਸੀ, ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਉਸ ਅਨਵਰ ਖਾਨ ਨੂੰ ਇੱਕ ਅੱਖ ਦੇ ਫੋਰ ਵਿੱਚ ਹੀ ਜੰਗ ਦੇ ਮੈਦਾਨ ਚ ਮਾਰ ਮੁਕਾਇਆ। ਉਹਦੇ ਵਰਗੇ ਕਿੰਨੇ ਪਠਾਨ ਗਿਲਜੇ ਮਾਰ ਮੁਕਾਏ।
ਇਤਿਆਦਿਕ ਗੁਣ ਪਨੇ ਸੁਣਾਵੇ।
ਏਦਾਂ ਬਾਬਾ ਗੁਰਦਿੱਤਾ ਜੀ ਦੇ ਗੁਣ ਕਹਿੰਦੇ ਜਿੰਨੇ ਵੀ ਲੋਕ, ਸਾਰੇ ਬਾਬਾ ਜੀ ਦੇ ਗੁਣਾਂ ਨੂੰ ਚੇਤੇ ਕਰਦੇ, ਉਹਨਾਂ ਦੇ ਗੁਣਾਂ ਨੂੰ ਯਾਦ ਕਰਕੇ ਉਹਨਾਂ ਦੀ ਸ਼ਲਾਘਾ ਕਰਦੇ, ਉਹਨਾਂ ਦੀ ਉਪਮਾ ਕਰਦੇ। ਕਈ ਗੁਰਸਿੱਖ ਤਾਂ ਜਿਨ੍ਹਾਂ ਦਾ ਬਾਬਾ ਜੀ ਨਾਲ ਬਹੁਤ ਪ੍ਰੇਮ ਸੀ, ਉਹ ਗੱਲਬਾਤ ਕਰਦਿਆਂ ਕਰਦਿਆਂ ਨੇਤਰ ਭਰ ਆਉਂਦੇ, ਉਹਨਾਂ ਦਾ ਗਲਾ ਭਰ ਆਉਂਦਾ। ਖਾਲਸਾ ਜੀ ਇਹਨੂੰ ਕਹਿੰਦੇ ਨੇ ਰੋਵੈ ਲਾਏ ਪਿਆਰੋ। ਗੁਰੂ ਘਰ ਦੇ ਵਿੱਚ ਇਹ ਰੋਣਾ ਪ੍ਰਵਾਨ ਹੈ ਜਿਹੜਾ ਕਿਸੇ ਦੇ ਪ੍ਰੇਮ ਚ ਆ ਕੇ ਨੇਤਰਾਂ ਚੋਂ ਨੀਰ ਆ ਜਾਣ। ਮੋਹ ਕਰਕੇ ਰੋਣਾ ਪ੍ਰਵਾਨ ਨਹੀਂ ਹੈ ਕਿ ਮਮਤਾ ਵੱਸ ਹੋ ਕੇ, ਮੋਹ ਵੱਸ ਹੋ ਕੇ ਜਿਹੜਾ ਰੋਣਾ, ਉਹ ਰੋਣਾ ਮਹਾਰਾਜ ਜੀ ਨੇ ਪ੍ਰਵਾਨ ਨਹੀਂ ਕੀਤਾ। ਪਰ ਜਿਹੜਾ ਰੋਵੈ ਲਾਏ ਪਿਆਰੋ ਵਾਲੀ ਖੇਡ ਹੈ, ਵੀ ਪ੍ਰੇਮ ਚ ਭਿੱਜ ਕੇ ਕਿਸੇ ਦੇ, ਆਪਣੇ ਸਾਹਿਬ ਦੇ, ਆਪਣੇ ਸਾਹਿਬ ਦੇ ਪਿਆਰਿਆਂ ਦੇ ਪ੍ਰੇਮ ਚ ਭਿੱਜ ਕੇ ਨੇਤਰਾਂ ਚੋਂ ਨੀਰ ਵਹਿ ਆਉਣਾ, ਇਹ ਸੁਭਾਵਿਕ ਕੁਦਰਤੀ ਹੈ। ਇਹ ਕੁਦਰਤ ਭਾਓ ਪਿਆਰ ਵਾਲੀ ਖੇਡ ਹੈ ਜਿਹੜੀ ਹਿਰਦੇ ਚ ਉਪਜਣੀ ਜ਼ਰੂਰੀ ਹੈ। ਮਨੁੱਖ ਜੋ ਹਾਂ, ਮਨੁੱਖੀ ਹਿਰਦੇ ਦੀ ਕੋਮਲਤਾ ਇਹੀ ਹੈ ਨਾ, ਅਸੀਂ ਪੱਥਰ ਤਾਂ ਨਹੀਂ ਹਾਂ, ਸਾਡੇ ਹਿਰਦੇ ਕੋਮਲ ਹੋਣੇ ਚਾਹੀਦੇ ਹਨ। ਤੋ ਕੋਮਲਤਾ ਹੈ, ਉੱਥੇ ਪ੍ਰੇਮ ਵਿੱਚ ਨੇਤਰਾਂ ਚ ਨੀਰ ਵੀ ਆਉਂਦਾ। ਬਹੁਤ ਸਾਰੇ ਸਿੱਖ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਪ੍ਰੇਮ ਵਿੱਚ ਆਪਣੇ ਨੇਤਰਾਂ ਚੋਂ ਨੀਰ ਵਹਾਉਂਦੇ ਹਨ।
ਸ਼੍ਰੀ ਸਤਿਗੁਰ ਦੇ ਧੀਰ ਬਤਾਵੇ।
ਸਤਿਗੁਰੂ ਜੀ ਸਭ ਨੂੰ ਧੀਰਜ ਦਿੰਦੇ। ਮਹਾਰਾਜ ਜੀ ਕਹਿੰਦੇ ਭਾਈ ਧੀਰਜ ਰੱਖੋ, ਇਹ ਅਕਾਲ ਪੁਰਖ ਜੀ ਦਾ ਹੁਕਮ ਸੀ, ਵਾਹਿਗੁਰੂ ਜੀ ਦੀ ਆਗਿਆ ਸੀ।
ਹੁਕਮ ਸਤ ਪਰਮੇਸ਼ਰ ਕੇਰਾ, ਕੌਣ ਸਮਰੱਥ ਦਏ ਤਿਸ ਫੇਰਾ।
ਮਹਾਰਾਜ ਜੀ ਬਚਨ ਕਰਕੇ ਸਿੱਖਾਂ ਨੂੰ ਧੀਰਜ ਦਿੰਦਿਆਂ ਕਹਿੰਦੇ, ਸਿੱਖੋ ਇਹ ਵਾਹਿਗੁਰੂ ਜੀ ਦਾ ਹੁਕਮ ਸੀ, ਉਹਦੇ ਹੁਕਮ ਚ ਸੱਤ ਵਰਤਾਰਾ ਵਰਤਣਾ ਹੀ ਸੀ, ਇਹ ਸੱਤ ਹੈ। ਉਹਦਾ ਭਾਣਾ, ਉਹਦਾ ਹੁਕਮ, ਕਿਹਦੇ ਚ ਇੰਨੀ ਤਾਕਤ ਹੈ, ਕਿਹਦੇ ਚ ਇੰਨੀ ਸਮਰੱਥ ਹੈ ਕਿ ਉਹਦੇ ਭਾਣੇ ਨੂੰ ਕੋਈ ਮੋੜ ਸਕੇ, ਉਹਦੇ ਹੁਕਮ ਨੂੰ ਕੋਈ ਮੋੜ ਸਕੇ। ਕਿਸੇ ਚ ਇੰਨਾ ਤਾਣ ਨਹੀਂ।
ਸਭ ਇਨਕੇ ਸਿਰ ਭਾਵੀ ਬਲੀ।
ਸਾਰਿਆਂ ਦੇ ਸਿਰ ਉੱਤੇ ਜਿਹੜੀ ਭਾਵੀ ਹੈ, ਹੋਣੀ ਹੈ, ਉਹ ਬੜੀ ਬਲੀ ਹੋ ਕੇ ਵਰਤਦੀ ਹੈ। ਹੋਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।
ਸਿਰ ਤਾਰਤ ਨਿਤ ਬੁਰੀ ਕੇ ਭਲੀ।
ਹਾਂ, ਜਿਹੜੇ ਗੁਰਮੁਖ ਨੇ ਉਸ ਹੋਣੀ ਦੇ ਭਾਣੇ ਵਿੱਚ ਵਰਤਦੇ ਨੇ, ਉਹ ਬੁਰੀ ਹੋ ਕੇ ਵਰਤੇ ਤੇ ਭਾਵੇਂ ਭਲੀ ਹੋ ਕੇ ਵਰਤੇ।
ਭਾਣਾ ਮਾਨੇ ਹਰ ਖਤਰੇ।
ਜਿਹੜੇ ਗੁਰਮੁਖ ਨੇ ਉਹ ਭਾਣਾ ਮੰਨਦੇ ਨੇ, ਗੁਰਮੁਖ ਹੋਏ ਸੋ ਭਾਣਾ ਮੰਨੈ। ਜਿਹੜਾ ਗੁਰਮੁਖ ਹੈ ਉਹ ਭਾਣੇ ਵਿੱਚ ਰਹਿੰਦਾ ਹੈ, ਔਰ ਜਿਹੋ ਜਿਹਾ ਵੀ ਹੋਵੇ ਉਸ ਭਾਣੇ ਨੂੰ ਮੰਨ ਕੇ ਖੇੜੇ ਵਿੱਚ ਵਰਤਦਾ। ਹਰਖਤ ਰਹਿ ਦਾ ਮਤਲਬ ਹੈ ਉਹ ਖੁਸ਼ੀ ਵਿੱਚ ਰਹਿੰਦਾ, ਵਿਗਾਸ ਵਿੱਚ ਰਹਿੰਦਾ ਹੈ।
ਨਹੀਂ ਤਰਕ ਪ੍ਰਭ ਕੀ ਦਿਸ਼ ਕਹੇ।
ਗੁਰਮੁਖ ਕਦੇ ਵੀ ਪਰਮੇਸ਼ਰ ਵੱਲ ਤਰਕ ਨਹੀਂ ਕਰਦਾ। ਜਿਹੜਾ ਗੁਰਮੁਖ ਹੈ ਨਾ, ਉਹ ਕਦੇ ਨਿਰੰਕਾਰ ਤੇ ਪਰਮੇਸ਼ਰ ਤੇ ਤਰਕ ਨਹੀਂ ਕਰਦਾ।
ਇਹੋ ਸੰਤਨ ਕੋ ਮਤ ਵਿਚਾਰ।
ਕਦੇ ਨਹੀਂ ਕਹਿੰਦਾ ਰੱਬ ਨੇ ਮਾੜੀ ਕੀਤੀ, ਜਿਹੜਾ ਗੁਰਮੁਖ ਵਾ ਕਹਿੰਦਾ ਵਾਹਿਗੁਰੂ ਦਾ ਭਾਣਾ ਭਾਈ ਉਹ ਜੋ ਕਰਦਾ ਭਲਾ ਹੀ ਕਰਦਾ ਹੈ। ਤੇਰਾ ਕੀਆ ਮਿੱਠਾ ਲਾਗਾ ਇਹ ਗੁਰਮੁਖ ਦੀ ਅਵਸਥਾ ਹੈ। ਕਦੇ ਪ੍ਰਭੂ ਦੀ ਕੀਤੀ ਤੇ ਤਰਕ ਨਹੀਂ ਕਰਦਾ। ਇਹ ਸੰਤਾਂ ਦਾ ਮਤ ਹੈ, ਇਹ ਸੰਤਨ ਕੋ ਮਤ ਵਿਚਾਰ, ਰੱਬ ਦੇ ਪਿਆਰਿਆਂ ਮਹਾਂਪੁਰਖਾਂ ਸਾਧੂਆਂ ਦਾ ਇਹ ਮਤ ਹੈ, ਇਹ ਸਿਧਾਂਤ ਹੈ, ਇਹਦੀ ਵਿਚਾਰ ਕਰੋ,
ਗ੍ਰਹਿਣ ਕਰੋ ਨੀਕੇ ਨਿਰਤਾਰ,
ਔਰ ਆਪਣੇ ਹਿਰਦੇ ਵਿੱਚ ਇਸ ਬਿਰਤੀ ਨੂੰ ਗ੍ਰਹਿਣ ਕਰੋ, ਭਲੀ ਪ੍ਰਕਾਰ ਨਾਲ ਨਿਰਧਾਰਤ ਕਰਕੇ ਗ੍ਰਹਿਣ ਕਰੋ।
ਇਤਿਆਦਿਕ ਕੈ ਬਾਕ ਗੁਸਾਈ,
ਏਦਾਂ ਦੇ ਇਹ ਪਾਵਨ ਵਾਕ ਇਹ ਬਚਨ ਜਗਤ ਸਾਈ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਕਹੇ ਸੁਣਾਏ।
ਸਭ ਕੋ ਧੀਰ ਦੀਨ ਹਿਤਵਾਈ,
ਸਭ ਨੂੰ ਧੀਰਗ ਦਿੱਤਾ, ਹਿਤ ਦੇ ਨਾਲ ਪ੍ਰੇਮ ਨਾਲ ਸਮਝਾ ਕੇ ਧੀਰਗ ਦਿੱਤਾ।
ਪੁਨ ਅੰਤੇ ਪੁਰ ਦਾਸ ਪਠਾਏ,
ਮਹਾਰਾਜ ਜੀ ਨੇ ਮਹਿਲਾਂ ਚ ਆਪਣਾ ਦਾਸ ਭੇਜਿਆ, ਆਪਣੇ ਖਾਸ ਸੇਵਾਦਾਰ ਨੂੰ ਭੇਜਿਆ।
ਉੱਚੇ ਰੋਦਤ ਸਕਲ ਹਟਾਏ,
ਮਹਾਰਾਜ ਜੀ ਕਹਿੰਦੇ ਮਹਿਲਾਂ ਵਿੱਚ ਕੁਝ ਮਾਈਆਂ ਉੱਚੀ ਰੋਂਦੀਆਂ ਨੇ, ਜਾਓ ਜਾ ਕੇ ਉਹਨਾਂ ਨੂੰ ਵਰਜੋ, ਉਹਨਾਂ ਨੂੰ ਕਹੋ ਕਿ ਏਦਾਂ ਚੀਖ ਝਿਆੜਾ ਪਾਉਣਾ ਗੁਰੂ ਕੇ ਮਹਿਲਾਂ ਵਿੱਚ ਗੁਰੂ ਘਰ ਵਿੱਚ ਯੋਗ ਨਹੀਂ ਹੈ। ਆਮ ਸੰਸਾਰੀ ਲੋਕਾਂ ਵਾਂਗੂ ਇਹ ਘਰ ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਦਾ ਖੇੜਾ ਤੇ ਵਿਗਾਸ ਹੋਣਾ ਚਾਹੀਏ। ਜਿੰਨੀਆਂ ਬੀਬੀਆਂ ਰੋ ਰਹੀਆਂ ਨੇ, ਮਹਾਰਾਜ ਜੀ ਨੇ ਸਖ਼ਤ ਤਾੜਨਾ ਕਰਦਿਆਂ ਸੇਵਾਦਾਰ ਨੂੰ ਕਿਹਾ ਕਿ ਜਾ ਕੇ ਉਹਨਾਂ ਨੂੰ ਰੋਕੋ ਵਰਜੋ ਕਿ ਗੁਰੂ ਕੇ ਮਹਿਲਾਂ ਚ ਏਦਾਂ ਰੁਦਨ ਨਹੀਂ ਕਰਨਾ, ਸਭ ਨਾਮ ਜਪਣ, ਗੁਰਬਾਣੀ ਦਾ ਕੀਰਤਨ ਕਰਨ ਤੇ ਸੁਣਨ।
ਮਾਨੋ ਹਿਤ ਕਰ ਪ੍ਰਭ ਕਾ ਭਾਣਾ,
ਇਹ ਪ੍ਰਭੂ ਦਾ ਭਾਣਾ ਸੀ, ਅਕਾਲ ਪੁਰਖ ਦਾ ਭਾਣਾ, ਇਹਨੂੰ ਸਾਰੇ ਹਿੱਤ ਨਾਲ ਪ੍ਰੇਮ ਨਾਲ ਸਤ ਕਰਕੇ ਮੰਨੋ।
ਜਿਸ ਅਧੀਨ ਸਭ ਆਵਣ ਜਾਣਾ,
ਕਿਉਂਕਿ ਸਭ ਕੁਝ ਉਹਦੇ ਅਧੀਨ ਹੈ, ਇਹ ਆਵਣਾ ਜਾਣਾ ਜੰਮਣਾ ਮਰਨਾ ਇਹ ਸਭ ਨਿਰੰਕਾਰ ਵਾਹਿਗੁਰੂ ਦੇ ਤਾਬਿਆਂ ਉਹਦੇ ਅਧੀਨ ਹੈ।
ਪੁਨ ਸਗਰੇ ਸੰਬੰਧਨ ਪਾਸ,
ਫਿਰ ਸਾਰੇ ਸੰਬੰਧੀਆਂ ਕੋਲ ਜਿੰਨੇ ਗੁਰੂ ਘਰ ਦੇ ਰਿਸ਼ਤੇਦਾਰ ਸੰਬੰਧੀ ਹਨ,
ਸੁਧ ਭੇਜੀ ਤੂਰਨ ਗਨ ਦਾਸ,
ਮਹਾਰਾਜ ਜੀ ਨੇ ਖਬਰ ਭੇਜੀ ਕਿਉਂਕਿ ਉਦੋਂ ਸੁਨੇਹੇ ਭੇਜਣੇ ਪੈਂਦੇ ਸਨ, ਤੋ ਸਾਰੇ ਰਿਸ਼ਤੇਦਾਰਾਂ ਨੂੰ ਸੰਬੰਧੀਆਂ ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਹੁਰਿਆਂ ਦੇ ਨਗਰ ਬਟਾਲੇ ਹੋਰ ਬਹੁਤ ਥਾਵਾਂ ਤੇ ਖਬਰ ਭੇਜੀ ਹੈ ਕਿ ਬਾਬਾ ਗੁਰਦਿੱਤਾ ਸਾਹਿਬ ਜੀ ਅਕਾਲ ਚਲਾਣਾ ਕਰ ਗਏ ਹਨ।
ਤੀਰ ਮਲ ਟਿਗ ਪ੍ਰਥਮ ਪਠਾਇਓ,
ਸਭ ਤੋਂ ਪਹਿਲਾਂ ਸੁਨੇਹਾ ਬਾਬੇ ਧੀਰ ਮਲ ਕੋਲ ਭੇਜਿਆ ਕਰਤਾਰਪੁਰ ਸਾਹਿਬ, ਕਿਉਂਕਿ ਬਾਬਾ ਧੀਰ ਮਲ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਵੱਡੇ ਸਪੁੱਤਰ ਸਨ, ਤੋ ਵੱਡੇ ਪੁੱਤਰ ਹੋਣ ਦੇ ਨਾਤੇ ਉਹਨਾਂ ਨੂੰ ਦਸਤਾਰਬੰਦੀ ਵੀ ਹੋਣੀ ਹੈ। ਉਹਨਾਂ ਦਾ ਫਰਜ਼ ਹੈ ਕਿ ਆਪਣੇ ਪਿਤਾ ਜੀ ਦਾ ਆ ਕੇ ਸਾਰੀ ਜਿੰਨੀ ਅੰਤਮ ਕਿਰਿਆ ਹੈ ਸਮਾਗਮ ਹੈ ਉਹ ਆਪ ਸ਼ਮੂਲੀਅਤ ਕਰਕੇ ਕਰਨ, ਤੋ ਇਸ ਕਰਕੇ ਸਭ ਤੋਂ ਪਹਿਲਾਂ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਖਬਰ ਭੇਜੀ ਹੈ। ਉੱਥੇ ਹੀ ਮਾਤਾ ਨੱਤੀ ਜੀ ਸਨ, ਜੋ ਬਾਬਾ ਗੁਰਦਿੱਤਾ ਜੀ ਦੇ ਮਹਿਲ ਨੇ, ਧਰਮ ਸਪਤ ਨਹੀਂ ਹਨ, ਉਹ ਵੀ ਧੀਰ ਮਲ ਦੇ ਕੋਲ ਹੀ ਰਹਿੰਦੇ ਸੀ ਕਰਤਾਰਪੁਰ ਸਾਹਿਬ, ਤੋ ਉਹਨਾਂ ਨੂੰ ਵੀ ਖਬਰ ਦੇਣੀ ਜ਼ਰੂਰੀ ਸੀ। ਉਹ ਸਭ ਤੋਂ ਪਹਿਲਾਂ ਸੇਵਾਦਾਰ ਕਰਤਾਰਪੁਰ ਸਾਹਿਬ ਭੇਜਿਆ।
ਬ੍ਰਿਧ ਸਾਹਿਬ ਕੇ ਸਦਨ ਪਹੁੰਚਾਇਓ,
ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਵੀ ਖਬਰ ਭੇਜੀ ਰਮਦਾਸ ਨਗਰ ਵਿੱਚ।
ਰਾਏ ਜੋਧ ਰੂਪੇ ਟਿਗ ਗਏਓ,
ਜੋਧ ਰਾਏ ਕੋਲ ਵੀ ਸੁਨੇਹਾ ਪਹੁੰਚਿਆ, ਫਿਰ ਭਾਈ ਰੂਪ ਚੰਦ ਸਾਹਿਬ ਜੀ ਨੂੰ ਵੀ ਸੁਨੇਹਾ ਮਿਲਿਆ।
ਆਦ ਬਟਾਲੇ ਕਹਿ ਕਰ ਦਿਓ,
ਬਟਾਲੇ ਨਗਰ ਚ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸਹੁਰਾ ਪਿੰਡ ਸੀ, ਮਾਤਾ ਨੱਤੀ ਜੀ ਦੇ ਪੇਕੇ ਸਨ, ਉੱਥੇ ਵੀ ਖਬਰ ਪਹੁੰਚੀ।
ਸ਼੍ਰੀ ਕਰਤਾਰਪੁਰੇ ਮੈਂ ਜਾਏ,
ਕਰਤਾਰਪੁਰ ਸਾਹਿਬ ਚ ਜਾ ਕੇ ਸੇਵਾਦਾਰ ਨੇ ਖਬਰ ਦਿੱਤੀ,
ਧੀਰ ਮਲ ਕੋ ਕਈ ਸੁਣਾਏ,
ਆ ਕੇ ਧੀਰ ਮਲ ਨੂੰ ਮਿਲਿਆ ਸੇਵਾਦਾਰ, ਧੀਰ ਮਲ ਨੂੰ ਆਖਿਆ ਬਾਬਾ ਜੀ ਆਪ ਜੀ ਦੇ ਪਿਤਾ ਜੀ
ਸ਼੍ਰੀ ਗੁਰਦਿੱਤਾ ਜੋਤ ਸਮਾਇਓ,
ਬਾਬਾ ਗੁਰਦਿੱਤਾ ਸਾਹਿਬ ਜੀ ਜੋਤੀ ਜੋਤ ਸਮਾ ਗਏ ਨੇ, ਯਾਨੀ ਕਿ ਅਕਾਲ ਚਲਾਣਾ ਕਰ ਗਏ, ਸੱਚਖੰਡ ਗਮਨ ਕਰ ਗਏ ਹਨ।
ਸਤਿਗੁਰ ਤੁਮ ਕੋ ਬੋਲ ਪਠਾਇਓ,
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਤੁਹਾਡੇ ਕੋਲ ਸੁਨੇਹਾ ਦੇਣ ਨੂੰ ਭੇਜਿਆ ਹੈ।
ਜੇ ਛਟ ਪੁੱਤਰ ਚਲੋ ਤਤਕਾਲ,
ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ ਕਿ ਬਾਬਾ ਧੀਰ ਮਲ ਜੀ ਨੂੰ ਸਾਡੇ ਵੱਲੋਂ ਕਹੋ ਵੀ ਉਹ ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ ਦੇ, ਤੇ ਵੱਡੇ ਪੁੱਤਰ ਦਾ ਜਿਹੜਾ ਕਰਤੱਬ ਹੁੰਦਾ ਪਿਤਾ ਦੇ ਚਲਾਣੇ ਤੋਂ ਬਾਅਦ, ਉਹ ਸਾਰਾ ਕਰਤੱਬ ਜੋ ਹੈ ਉਹ ਬਾਬਾ ਧੀਰਮੱਲ ਜੀ ਆ ਕੇ ਕਰਨ, ਇਹ ਸਾਰੀ ਸੇਵਾ ਸੰਭਾਲ ਆਪਣੇ ਹੱਥੀ ਕਰਨ।
ਤੁਮਕੋ ਉਚਿਤ ਕਿਰਿਆ ਸ਼ੁਭ ਟਾਲ,
ਕਿਰਿਆ ਪਿਤਾ ਜੀ ਦੇ ਨਿਮਿਤ ਕਰਨੀ ਹੈ, ਗੁਰਬਾਣੀ ਦਾ ਜਾਪ ਕਰਨਾ ਕਰਾਉਣਾ ਹੈ, ਲੰਗਰ ਚਲਾਣੇ ਹਨ, ਉਹ ਸਾਰੀ ਮਰਿਆਦਾ ਬਾਬਾ ਧੀਰਮੱਲ ਜੀ ਤੁਸੀਂ ਆਪ ਚੱਲ ਕੇ ਆਪਣੇ ਪਿਤਾ ਜੀ ਦੇ ਨਿਮਿਤ ਆਪਣੇ ਹੱਥੀ ਕਰੋ, ਕਿਉਂਕਿ ਤੁਸੀਂ ਵੱਡੇ ਸਪੁੱਤਰ ਹੋ ਬਾਬਾ ਗੁਰਦਿੱਤਾ ਜੀ ਦੇ।
ਲੈ ਕਰ ਚਲੋ ਗ੍ਰੰਥ ਨਿਜ ਸਾਥ।
ਦੂਜੀ ਬੇਨਤੀ ਇਹ ਹੈ ਕਿ ਛੇਵੇਂ ਪਾਤਸ਼ਾਹ ਨੇ ਆਗਿਆ ਕੀਤੀ ਹੈ ਕਿ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇੱਥੇ ਤੁਹਾਡੇ ਕੋਲ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਨਾਲ ਆਪਣੇ ਲੈ ਕੇ ਚੱਲੋ।
ਪਾਠ ਕਰਾਵਨ ਚਾਹਤ ਨਾਥ,
ਛੇਵੇਂ ਪਾਤਸ਼ਾਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਾਉਣਾ ਚਾਹੁੰਦੇ ਬਾਬਾ ਗੁਰਦਿੱਤਾ ਜੀ ਦੇ ਨਿਮਿਤ। ਇਹ ਮਰਿਆਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਚਲਾਈ ਸੀ, ਪੰਜਵੇਂ ਗੁਰਦੇਵ ਜੀ ਨੇ ਸਰੂਪ ਤਿਆਰ ਕੀਤਾ। ਜਦੋਂ ਪਾਤਸ਼ਾਹ ਜੋਤੀ ਜੋਤ ਸਮਾਏ ਤੋ ਸਭ ਤੋਂ ਪਹਿਲਾਂ ਸਹਿਜ ਪਾਠ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ। ਤੋ ਮਹਾਰਾਜ ਜੀ ਨੇ ਮਰਿਆਦਾ ਚਲਾਈ ਸੀ ਛੇਵੇਂ ਗੁਰਦੇਵ ਨੇ, ਤੋ ਬਾਬਾ ਗੁਰਦਿੱਤਾ ਜੀ ਦੇ ਅਕਾਲ ਚਲਾਣੇ ਤੇ ਸਤਿਗੁਰੂ ਜੀ ਗੁਰਬਾਣੀ ਦਾ ਸਹਿਜ ਪਾਠ ਕਰਾਉਣਾ ਚਾਹੁੰਦੇ ਨੇ। ਇਸ ਕਰਕੇ ਬਾਬਾ ਧੀਰਮੱਲ ਜੀ ਤੁਸੀਂ ਸਤਿਗੁਰਾਂ ਦਾ ਪਾਵਨ ਸਰੂਪ ਜੋ ਹੈ ਉਹ ਆਪਣੇ ਨਾਲ ਲੈ ਕੇ ਕੀਰਤਪੁਰ ਸਾਹਿਬ ਚੱਲੋ।
ਬਿਲਮ ਨਾ ਤਰੂ ਗੁਰੂ ਫੁਰਮਾਇਓ,
ਸਤਿਗੁਰ ਦਾ ਹੁਕਮ ਹੈ ਵੀ ਦੇਰੀ ਨਹੀਂ ਕਰਨੀ, ਜਿੰਨਾ ਛੇਤੀ ਹੋ ਸਕੇ ਧੀਰਮੱਲ ਕੀਰਤਪੁਰ ਸਾਹਿਬ ਪਹੁੰਚ ਜਾਵੇ।
ਇਮ ਸੇਵਕ ਸਭ ਹੁਕਮ ਸੁਣਾਇਓ,
ਇਹਦਾ ਜਿਹੜਾ ਸੇਵਾਦਾਰ ਆਇਆ ਸੀ ਗੁਰੂ ਘਰੋਂ ਉਹਨੇ ਮਹਾਰਾਜ ਜੀ ਦਾ ਹੁਕਮ ਧੀਰਮੱਲ ਨੂੰ ਸੁਣਾਇਆ।
ਧੀਰਮੱਲ ਤਬ ਹਿਰਦੈ ਵਿਚਾਰੀ,
ਹੁਣ ਧੀਰਮੱਲ ਖੋਟਾ ਸੀ ਹਿਰਦੇ ਕਰਕੇ ਇਹਨੇ ਆਪਣੇ ਚਿੱਤ ਵਿੱਚ ਆਪਣੇ ਹਿਰਦੇ ਚ ਵਿਚਾਰ ਕੀਤੀ।
ਪਿਤ ਪਹੁੰਚਿਓ ਪਰ ਲੋਕ ਮਜਾਰੀ,
ਸੋਚ ਕਿ ਪਿਤਾ ਜੀ ਤਾਂ ਪਰਲੋਕ ਚਲੇ ਗਏ ਨੇ, ਬਾਬਾ ਗੁਰਦਿੱਤਾ ਸਾਹਿਬ ਜੀ ਪਿਤਾ ਜੀ ਤਾਂ ਹੁਣ ਸੱਚਖੰਡ ਚਲੇ ਗਏ ਹਨ।
ਕੋ ਕਾਰਨ ਪਾ ਬੂਜੇ ਉਦਾਸ,
ਮਨ ਚ ਸੋਚ ਕੇ ਨਾ ਸਾਰੀ ਬਿਰਤੀ ਨਾਲ ਫਿਰ ਪੁੱਛਣ ਲੱਗ ਪਿਆ। ਕਹਿਣ ਲੱਗਾ ਉਹ ਸੇਵਾਦਾਰ ਨੂੰ, ਕਹਿੰਦਾ ਭਾਈ ਇਹੋ ਜਿਹਾ ਕੀ ਕਾਰਨ ਵਰਤਿਆ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਏ।
ਸੰਕਟ ਕੌਣ ਪਇਓ ਤਨ ਤਾਸ,
ਉਹਨਾਂ ਦੇ ਤਨ ਤੇ ਕੀ ਸੰਕਟ ਆਇਆ, ਇਹੋ ਜੀ ਕੀ ਸਮੱਸਿਆ ਬਣੀ ਕਿ ਉਹ ਸੱਚਖੰਡ ਹੀ ਚਲੇ ਗਏ ਹਨ, ਐਸੀ ਕਿਹੜੀ ਘਟਨਾ ਘਟੀ ਹੈ।
ਕਹਾ ਅਚਾਨਕ ਤਜਿਓ ਸਰੀਰ,
ਅਚਾਨਕ ਹੀ ਉਹਨਾਂ ਨੇ ਸਰੀਰ ਤਿਆਗ ਦਿੱਤਾ, ਵੀ ਇਸ ਐਸਾ ਕੀ ਹੋ ਗਿਆ, ਐਸਾ ਕੀ ਭਾਣਾ ਵਰਤਿਆ ਹੈ।
ਭਾਈ ਕੌਣ ਐਸੀ ਤਨ ਪੀਰ,
ਉਹਨਾਂ ਦੇ ਤਨ ਤੇ ਇਹੋ ਜੀ ਕਿਹੜੀ ਕੋਈ ਖੇਚੜਾ ਆਈ ਜਾਂ ਕੋਈ ਰੋਗ ਆਇਆ ਜਾਂ ਕੋਈ ਬਿਮਾਰੀ ਆਈ ਜਿਹਦੇ ਨਾਲ ਉਹ ਤਨ ਤਿਆਗ ਗਏ, ਇਹੋ ਜੀ ਕੀ ਘਟਨਾ ਘਟੀ ਹੈ।
ਤਬ ਪ੍ਰਸੰਗ ਸਭ ਦਾਸ ਸੁਣਾਇਓ,
ਜਿਹੜਾ ਸੇਵਾਦਾਰ ਕੀਰਤਪੁਰ ਸਾਹਿਬ ਤੋਂ ਆਇਆ ਸੀ ਉਹਨੇ ਫਿਰ ਸਾਰਾ ਪ੍ਰਸੰਗ ਸਾਰੀ ਖਬਰ ਬਾਬੇ ਧੀਰਮੱਲ ਨੂੰ ਸੁਣਾਈ।
ਤੇਨ ਜਿਵਾਏ ਸਦਨ ਕੋ ਆਇਓ,
ਕਹਿਣ ਲੱਗੇ ਬਾਬਾ ਧੀਰਮੱਲ ਜੀ ਤੁਹਾਡੇ ਪਿਤਾ ਜੀ ਇੱਕ ਮੁਰਦਾ ਗਊ ਨੂੰ ਜਿਉਂਦਾ ਕਰਕੇ ਵਾਪਸ ਮਹਿਲਾਂ ਚ ਘਰ ਆਏ ਸਨ।
ਸੁਨੇ ਪਨੇ ਕੁਛ ਗੁਰ ਸੋ ਬੈਨ,
ਹੁਣ ਅੱਗੇ ਨਹੀਂ ਪਤਾ ਵੀ ਪਿਤਾ ਜੀ ਨੂੰ ਜਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੇ ਸਨ, ਉਹਨਾਂ ਨਾਲ ਕੋਈ ਗੱਲਬਾਤ ਹੋਈ, ਆਪਸ ਵਿੱਚ ਕੀ ਬਚਨ ਬਿਲਾਸ ਹੋਏ ਉਹਦੇ ਬਾਰੇ ਸਾਨੂੰ ਨਹੀਂ ਪਤਾ, ਪਰ ਉਹਨਾਂ ਨਾਲ ਕੋਈ ਗੱਲਬਾਤ ਹੋਈ।
ਤਤ ਚਿਨ ਗਮਨਿਓ ਤਜ ਕਰ ਐਨ,
ਔਰ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕਰਕੇ ਉਸੇ ਵੇਲੇ ਘਰ ਛੱਡ ਕੇ ਜਿੱਧਰ ਪੀਰ ਬੁੱਢਣ ਸ਼ਾਹ ਜੀ ਦਾ ਸਥਾਨ ਉਸ ਪਾਸੇ ਨੂੰ ਵਿਦਾ ਹੋ ਕੇ ਚਲੇ ਗਏ।
ਅਲਪ ਸੈਲ ਪਰ ਚੜ ਕਰ ਤਿਰੇ,
ਲਾਗੇ ਬਾਰ ਬਾਰ ਕੀਰਤਪੁਰ ਸਾਹਿਬ ਤੋਂ ਇੱਕ ਛੋਟਾ ਪਹਾੜ ਸੀ ਉਹਦੇ ਤੇ ਚਲੇ ਗਏ, ਉਹਦੇ ਤੇ ਜਾ ਕੇ ਲੇਟ ਗਏ।
ਆਸਤਰਨ ਕੁਛ ਕੋ ਪਰ ਪਰੇ,
ਔਰ ਉੱਥੇ ਆਪਣਾ ਆਸਣ ਵਿਛਾ ਕੇ ਉਹਦੇ ਤੇ ਬਿਰਾਜ ਗਏ।
ਤਨ ਕੋ ਤਿਆਗ ਗਏ ਪਰ ਲੋਕ,
ਉੱਥੇ ਹੀ ਉਹਨਾਂ ਨੇ ਆਪਣਾ ਤਨ ਤਿਆਗਿਆ ਔਰ ਪਰਲੋਕ ਗਮਨ ਕਰ ਗਏ, ਸੱਚਖੰਡ ਗਮਨ ਕਰ ਗਏ।
ਸੁਨਤ ਸਬਨ ਕੇ ਉਪਜੇ ਸ਼ੋਕ,
ਸੁਣ ਕੇ ਇਕਦਮ ਸਾਰਿਆਂ ਦੇ ਮਨ ਚ ਸ਼ੋਕ ਉਪਜਿਆ।
ਧੀਰਮੱਲ ਤਬ ਸੁਨਤ ਬਖਾਨੀ,
ਜਦੋਂ ਸੇਵਾਦਾਰ ਨੇ ਸਾਰੀਆਂ ਗੱਲਾਂ ਦੱਸੀਆਂ ਨਾ ਧੀਰਮਲ ਨੇ ਸੁਣ ਕੇ ਆਪਣੇ ਮਨ ਚ ਪਹਿਲਾਂ ਖੋਟ ਨਾਲ ਵਿਚਾਰ ਕੀਤੀ ਤੇ ਫਿਰ ਬੋਲਿਆ, ਜੋ ਜੀ ਹਿਰਦੇ ਵਿੱਚ ਹੁੰਦਾ ਉਹੀ ਜ਼ੁਬਾਨ ਤੇ ਹੁੰਦਾ। ਇਹਦੇ ਮਨ ਵਿੱਚ ਜਿਹੜੀ ਖੋਟ ਸੀ ਇਹਦੀ ਜ਼ੁਬਾਨ ਤੋਂ ਉਗੜ ਕੇ ਬਾਹਰ ਆਈ।
ਗੁਰ ਕੀ ਗਤ ਮੈਂ ਪੂਰਬ ਜਾਨੀ,
ਕਹਿੰਦਾ ਮੈਨੂੰ ਪਤਾ ਸੀ ਗੁਰੂ ਹਰਗੋਬਿੰਦ ਸਾਹਿਬ ਬਾਰੇ, ਉਹਨਾਂ ਦੀ ਜਿਹੜੀ ਗਤ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਜੋ ਜੋ ਉਹਨਾਂ ਦੀ ਮਨਸਾ ਸੀ ਉਹ ਮੈਂ ਪਹਿਲਾਂ ਚੰਗੀ ਤਰ੍ਹਾਂ ਜਾਣ ਚੁੱਕਾ। ਧੀਰਮਲ ਬੋਲਿਆ, ਕਹਿੰਦਾ ਮੈਨੂੰ ਪਤਾ ਸੀ ਗੁਰੂ ਹਰਗੋਬਿੰਦ ਸਾਹਿਬ ਬਾਰੇ।
ਸੁੱਤ ਪੋਤਰਨ ਕੋ ਮੋਹ ਨਾ ਲੇਸ਼,
ਉਹਨਾਂ ਨੂੰ ਆਪਣੇ ਪੁੱਤਰਾਂ ਦਾ ਜਾਂ ਪੋਤਰਿਆਂ ਦਾ ਕੋਈ ਮੋਹ ਨਹੀਂ ਹੈ, ਉਹਨਾਂ ਨੂੰ ਆਪਣੇ ਪੁੱਤਰਾਂ ਦਾ ਤੇ ਪੋਤਰਿਆਂ ਦੀ ਕੋਈ ਮਮਤਾ ਨਹੀਂ, ਕੋਈ ਮੋਹ ਨਹੀਂ, ਕੋਈ ਲਗਾਵ ਨਹੀਂ।
ਜੋ ਮਨ ਭਾਵਤ ਕਰਤੇ ਅਸ਼ੇਸ਼,
ਜੋ ਉਹਨਾਂ ਦੇ ਮਨ ਵਿੱਚ ਉਹਨਾਂ ਨੂੰ ਪਾਉਂਦੀ ਉਹ ਉਹੀ ਕੁਝ ਕਰਦੇ ਨੇ, ਕਿਸੇ ਦੀ ਸਲਾਹ ਨਹੀਂ ਲੈਂਦੇ, ਨਾ ਕਿਸੇ ਪੁੱਤ ਦੀ ਨਾ ਕਿਸੇ ਪੋਤਰੇ ਦੀ।
ਅਟਲ ਰਾਏ ਕੋ ਤਿਮ ਤਨ ਤਿਆਗਾ,
ਅੱਗੇ ਪਹਿਲਾਂ ਵੀ ਅਸੀਂ ਆਪਣੇ ਨੇਤਰਾਂ ਨਾਲ ਵੇਖਿਆ ਕਿ ਸਾਡੇ ਚਾਚਾ ਜੀ ਬਾਬਾ ਅਟਲ ਰਾਏ ਸਾਹਿਬ, ਕਹਿੰਦੇ ਬਾਬਾ ਅਟਲ ਰਾਏ ਜੀ ਨੇ ਵੀ ਇਹਨਾਂ ਦੇ ਬਚਨਾਂ ਕਰਕੇ ਪ੍ਰਾਣ ਤਿਆਗੇ ਸੀ। ਕੀ ਹੋ ਗਿਆ ਜੇ ਇੱਕ ਬੱਚੇ ਨੂੰ ਜਿਉਂਦਾ ਕਰਕੇ ਆ ਗਏ ਮਹਾਂਪੁਰਖ ਸਨ, ਇਹਨਾਂ ਨੇ ਉਹਨਾਂ ਦੇ ਵੀ ਪ੍ਰਾਣ ਤਿਆਗ ਕਰਵਾ ਦਿੱਤੇ। ਕਹਿੰਦੇ ਪਹਿਲਾਂ ਇਹਨਾਂ ਨੇ ਬਾਬਾ ਅਟਲ ਰਾਏ ਜੀ ਦੇ ਪ੍ਰਾਣ ਤਿਆਗ ਕਰਵਾਏ।
ਨੈ ਅਨੁਰਾਗ ਬਿਲੰਬ ਨਾ ਲਾਗਾ,
ਦੇਖੋ ਇਹਨਾਂ ਨੂੰ ਕੋਈ ਅਨੁਰਾਗ ਹੀ ਨਹੀਂ ਸੀ, ਕੋਈ ਮਮਤਾ ਹੀ ਨਹੀਂ ਸੀ ਵੀ ਮੇਰਾ ਸਪੁੱਤਰ, ਕੋਈ ਮੋਹ ਨਹੀਂ ਆਇਆ ਮਨ ਵਿੱਚ। ਇਹਨਾਂ ਦੇ ਸਾਹਮਣੇ ਉੱਠ ਕੇ ਗਏ ਤੇ ਆਪਣੇ ਪ੍ਰਾਣ ਤਿਆਗ ਗਏ, ਇਹਨਾਂ ਨੂੰ ਕੋਈ ਅਨੁਰਾਗ ਨਹੀਂ ਆਇਆ ਉਹਨਾਂ ਨਾਲ।
ਮੋਸੋ ਰਹੇ ਸਦਾ ਰੁੱਖ ਫੇਰੇ,
ਫਿਰ ਮੇਰੇ ਨਾਲ ਵੀ ਇਹਨਾਂ ਨੇ ਰੁੱਖ ਫੇਰ ਕੇ ਹੀ ਰੱਖਿਆ ਮੁੱਢ ਤੋਂ। ਧੀਰਮਲ ਵੇਖੋ ਅੰਦਰ ਦਾ ਵੈਰ ਕਿਵੇਂ ਉਗੜ ਉਗੜ ਆਉਂਦਾ, ਕਹਿੰਦਾ ਮੇਰੇ ਨਾਲ ਵੀ ਇਹਨਾਂ ਨੇ ਮੁੱਢ ਤੋਂ ਹੀ ਵੈਰ ਰੱਖਿਆ, ਮੈਨੂੰ ਨਹੀਂ ਕਦੇ ਸਿੱਧੇ ਮੂੰਹ ਨਾਲ ਬੁਲਾਇਆ ਇਹਨਾਂ ਨੇ, ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ ਉਦੋਂ ਦਾ ਇਹਨਾਂ ਨੇ ਮੇਰੇ ਵੱਲ ਚੰਗੀ ਤਰ੍ਹਾਂ ਰੁੱਖ ਨਹੀਂ ਕੀਤਾ।
ਨਿਜ ਬੁੱਧ ਬਲ ਤੇ ਪਲ ਬਿਦ ਹੇਰੇ,
ਮੈਂ ਆਪਣੀ ਬੁੱਧੀ ਦੇ ਬਲ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਪਰਖ ਲਿਆ, ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣ ਲਿਆ।
ਰਹੋ ਸੰਗ ਤੋ ਨੈ ਕਲਿਆਣ,
ਜੇ ਮੈਂ ਇਹਨਾਂ ਦੇ ਨਾਲ ਰਿਹਾ ਨਾ ਤੇ ਮੇਰੀ ਕਲਿਆਣ ਨਹੀਂ ਹੋਣੀ, ਮੇਰਾ ਭਲਾ ਨਹੀਂ ਹੋਣਾ। ਧੀਰਮਲ ਨੂੰ ਇਹ ਪ੍ਰਤੀਤ ਹੋ ਰਿਹਾ ਵੀ ਗੁਰੂ ਸਾਹਿਬ ਨਾਲ ਰਹਿ ਕੇ ਭਲਾ ਨਹੀਂ ਹੋਣਾ, ਪਰ ਮਲੇਛ ਬਿਰਤੀ ਇਹਨੂੰ ਇਹ ਨਹੀਂ ਸਮਝ ਆਵਣ ਦੇ ਰਹੀ ਕਿ ਸਤਿਗੁਰਾਂ ਤੋਂ ਵਿਛੜਿਆ ਮੁੜ ਕੇ ਕਦੇ ਗੁਰੂ ਘਰ ਨਾਲ ਮੇਲ ਨਹੀਂ ਹੋਣਾ। ਕਹਿੰਦਾ ਜੀ ਇਹਨਾਂ ਨਾਲ ਮਿਲ ਕੇ ਰਿਹਾ ਮੇਰੀ ਕਲਿਆਣ ਨਹੀਂ ਹੋਣੀ, ਮੇਰਾ ਭਲਾ ਨਹੀਂ ਹੋਣਾ।
ਯਾ ਤੇ ਤਿਆਗ ਰਿਓ ਇਸ ਥਾਂ,
ਮੈਂ ਇਸੇ ਕਰਕੇ ਇਹਨਾਂ ਦਾ ਤਿਆਗ ਕਰਕੇ ਇੱਥੇ ਕਰਤਾਰਪੁਰ ਸਾਹਿਬ ਚ ਰਹਿ ਰਿਹਾ, ਇੱਥੋਂ ਗਿਆ ਨਹੀਂ ਨਾਲ, ਹਾਲਾਂਕਿ ਮੈਨੂੰ ਬਹੁਤ ਕਿਹਾ ਸੀ ਉਹਨਾਂ ਨੇ ਜਾਣ ਵੇਲੇ, ਪਰ ਮੈਂ ਨਾਲ ਨਹੀਂ ਗਿਆ। ਮੈਂ ਇਹ ਜਾਣਦਾ ਸੀ ਕਿ ਇਹਨਾਂ ਦੇ ਨਾਲ ਜਾ ਕੇ ਨੁਕਸਾਨ ਹੀ ਹੋਣਾ, ਮੇਰੇ ਪਿਤਾ ਜੀ ਗਏ ਕੀ ਮਿਲਿਆ ਉਹਨਾਂ ਨੂੰ, ਕੀ ਲੱਭਿਆ ਉਹਨਾਂ ਨੂੰ, ਭਰ ਜਵਾਨੀ ਚ ਤਨ ਤਿਆਗਣਾ ਪਿਆ।
ਪਿਤਾ ਹਮਾਰੇ ਜੰਗ ਮਜਾਰ,
ਮੇਰੇ ਪਿਤਾ ਨੇ ਜੰਗ ਦੇ ਮੈਦਾਨ ਚ ਜਿਹੜੀ ਬਹਾਦਰੀ ਵਿਖਾਈ, ਇੱਥੇ ਰਣ ਭੂਮੀ ਚ ਜਿਹੜੀ ਦਲੇਰੀ ਵਿਖਾਈ ਹੈ, ਉਹਦਾ ਕੀ ਸਿਲਾ ਦਿੱਤਾ ਗੁਰੂ ਜੀ ਨੇ।
ਹੱਥ ਸ਼ਤਰਨ ਨਿਤ ਰਹੇ ਅਨੁਸਾਰ,
ਦੁਸ਼ਮਣਾਂ ਨੂੰ ਮਾਰ ਕੇ ਉਹ ਸਦਾ ਆਪਣੇ ਪਿਤਾ ਦੀ ਆਗਿਆ ਚ ਰਹੇ, ਸਦਾ ਆਪਣੇ ਪਿਤਾ ਦੇ ਹੁਕਮ ਦੇ ਵਿੱਚ ਰਹੇ।
ਅਵਗੁਣ ਕੌਣ ਹੁਤੋ ਤਿਨ ਮਾਈ,
ਭਲਾ ਦੱਸ, ਉਹ ਸੇਵਾਦਾਰ ਨੂੰ ਕਹਿੰਦਾ ਧੀਰਮਲ ਦੱਸ, ਭਲਾ ਕੋਈ ਮੇਰੇ ਪਿਤਾ ਚ ਔਗਣ ਸੀ, ਬਾਬਾ ਗੁਰਦਿੱਤਾ ਸਾਹਿਬ ਚ ਕਿਹੜਾ ਕੋਈ ਔਗਣ ਸੀ, ਸਾਰੇ ਗੁਣ ਸਨ ਉਹਨਾਂ ਵਿੱਚ।
ਜਗ ਮੈਂ ਜੀਵਨ ਦਿਓ ਜੋ ਨਾਈ,
ਪਰ ਮੇਰੇ ਦਾਦਾ ਜੀ ਨੇ ਉਹਨਾਂ ਨੂੰ ਜਗਤ ਚ ਜੀਵਨ ਨਹੀਂ ਦਿੱਤਾ, ਕੀ ਔਗਣ ਸੀ ਉਹਨਾਂ ਵਿੱਚ, ਕੀ ਗੁਨਾਹ ਸੀ ਉਹਨਾਂ ਵਿੱਚ ਕਿ ਉਹਨਾਂ ਨੂੰ ਜੀਵਨ ਨਹੀਂ ਦਿੱਤਾ, ਔਰ ਕਹਿ ਦਿੱਤਾ ਵੀ ਤੁਸੀਂ ਪ੍ਰਾਣ ਤਿਆਗ ਦਿਓ। ਧੀਰਮਲ ਕਹਿੰਦਾ ਮੈਂ ਇਹ ਗੱਲ ਪੱਕੀ ਕਹਿ ਸਕਦਾ ਕਿ ਜਿਵੇਂ ਇਹਨਾਂ ਨੇ ਬਾਬੇ ਅਟਲ ਰਾਏ ਨੂੰ ਕਿਹਾ ਸੀ ਨਾ ਤੇ ਉਹ ਤਨ ਤਿਆਗ ਗਏ ਸੀ, ਜ਼ਰੂਰ ਇਹਨਾਂ ਨੇ ਮੇਰੇ ਪਿਤਾ ਜੀ ਨੂੰ ਵੀ ਉਹੀ ਬਚਨ ਕਹੇ ਹੋਣਗੇ, ਤਾਂ ਹੀ ਉਹ ਆਪਣੇ ਸਰੀਰ ਨੂੰ ਤਨ ਨੂੰ ਤਿਆਗ ਗਏ ਹਨ।
ਤੇਨ ਜਿਵਾਏ ਪੁੰਨ ਕੋਠਾਨਾ,
ਭਲਾ ਜੇ ਗਊ ਜਿਉਂਦੀ ਕਰ ਦਿੱਤੀ ਇਹਦੇ ਚ ਕੀ ਨੇਰ ਸੀ, ਕਿਹੜਾ ਪਾਪ ਸੀ, ਗਊ ਨੂੰ ਜਿਉਂਦਾ ਕਰਨ ਦਾ ਤਾਂ ਪੁੰਨ ਹੁੰਦਾ, ਇਹ ਤਾਂ ਬੜਾ ਵੱਡਾ ਪੁੰਨ ਸੀ, ਮੇਰੇ ਪਿਤਾ ਜੀ ਨੇ ਪੁੰਨ ਕੀਤਾ, ਕੋਈ ਪਾਪ ਤਾਂ ਨਹੀਂ ਸੀ ਕੀਤਾ, ਮਰੀ ਹੋਈ ਗਾਂ ਨੂੰ ਜਿਉਂਦਾ ਕੀਤਾ।
ਤਿਨੋ ਜਾਨ ਤਜਵਾਇਵ ਪਰਾਨਾ,
ਇਹਨਾਂ ਨੇ ਜਾਣ ਕੇ ਵੀ ਗਊ ਜਿਉਂਦੀ ਕਰ ਦਿੱਤੀ, ਇਹਨਾਂ ਨੇ ਉਹਨਾਂ ਦੇ ਪ੍ਰਾਣ ਤਿਆਗ ਕਰਵਾ ਦਿੱਤੇ, ਉਹਨਾਂ ਦਾ ਸਰੀਰ ਤਿਆਗ ਕਰਵਾ ਦਿੱਤਾ।
ਅਬ ਮੈਂ ਜਾਉਂ ਕਹਾਂ ਇਹ ਜੋਗ,
ਮੈਂ ਉਹਨਾਂ ਕੋਲ ਕਿਉਂ ਜਾਵਾਂ ਜਿਨ੍ਹਾਂ ਕਰਕੇ ਮੇਰਾ ਪਿਤਾ ਮਰਿਆ, ਮੈਂ ਉਹਨਾਂ ਦੇ ਕੋਲ ਕਿਉਂ ਜਾਵਾਂ? ਮੇਰੇ ਵਾਸਤੇ ਹੁਣ ਯੋਗ ਨਹੀਂ ਕਿ ਮੈਂ ਆਪਣੇ ਪਿਤਾ ਦੀ ਮੌਤ ਦਾ ਜਿਹੜੇ ਕਾਰਨ ਨੇ ਉਹਨਾਂ ਕੋਲ ਜਾ ਕੇ ਬੈਠਾ। ਇਹ ਤਾਂ ਮੇਰੇ ਪਿਤਾ ਦੀ ਮੌਤ ਦਾ ਕਾਰਨ ਨੇ, ਇਹਨਾਂ ਕਰਕੇ ਮੇਰੇ ਪਿਤਾ ਨੇ ਤਨ ਤਿਆਗਿਆ, ਮੈਂ ਕਿਵੇਂ ਜਾਵਾਂ ਉਹਨਾਂ ਦੇ ਕੋਲ? ਮੇਰੇ ਲਈ ਯੋਗ ਨਹੀਂ। ਵੇਖੋ ਖੋਟੀ ਬਿਰਤੀ, ਤੂੰ ਜਿਸ ਬਿਰਤੀ ਨਾਲ ਦੇਖ ਰਿਹਾ ਗੁਰੂ ਹਰਗੋਬਿੰਦ ਸਾਹਿਬ ਦੇ ਤਾਂ ਆਪਣੇ ਵੱਡੇ ਸਾਹਿਬਜ਼ਾਦੇ ਨੇ, ਟਿੱਕੇ ਸਾਹਿਬਜ਼ਾਦੇ ਨੇ, ਜਿੰਨੀ ਪ੍ਰੇਮ ਦੀ ਖੇਡ ਉਹਨਾਂ ਦੇ ਅੰਦਰ ਆਪਣੇ ਸਾਹਿਬਜ਼ਾਦੇ ਪ੍ਰਤੀ, ਉਹ ਤਾਂ ਕੁਦਰਤ ਦੀ ਖੇਡ ਜਿਹੜੀ ਖਿਲਵਾੜ ਹੋਇਆ ਸੀ ਅੱਗੇ ਤੋਂ ਨਾ ਹੋਵੇ, ਉਹਦੇ ਲਈ ਪੂਰਨੇ ਪਾ ਰਹੇ ਹਨ। ਸਰੀਰ ਤਾਂ ਤਿਆਗਣਾ ਹੀ ਸੀ, ਅੱਜ ਨਹੀਂ ਤਾਂ ਕੱਲ, ਗੁਰੂ ਆਗਿਆ ਚ ਤਨ ਤਿਆਗ ਕੇ ਬਾਬਾ ਗੁਰਦਿੱਤਾ ਜੀ ਪਰਮ ਪਦਵੀ ਨੂੰ ਪ੍ਰਾਪਤ ਹੋ ਗਏ। ਪਰ ਧੀਰ ਮੱਲ ਇਸ ਖੇਡ ਨੂੰ ਨਹੀਂ ਸਮਝ ਰਿਹਾ, ਉਹਦੇ ਅੰਦਰ ਦੀ ਜਿਹੜੀ ਨਕਾਰਾਤਮਕ ਬਿਰਤੀ ਹੈ ਉਹ ਇਹ ਉਹਨੂੰ ਸੋਚਣ ਤੇ ਮਜਬੂਰ ਕਰ ਰਹੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਕਰਕੇ ਮੇਰੇ ਪਿਤਾ ਨੇ ਤਨ ਤਿਆਗਿਆ, ਮੈਂ ਨਹੀਂ ਜਾਂਦਾ ਉਹਨਾਂ ਦੇ ਕੋਲ, ਮੇਰੇ ਲਈ ਯੋਗ ਨਹੀਂ ਹੈ ਕਿ ਮੈਂ ਉਹਨਾਂ ਦੇ ਪਾਸ ਜਾਵਾਂ।
ਕਹਾਂ ਕਹੇਂਗੇ ਭਿੱਖ ਸਭ ਲੋਕ,
ਕੀ ਆਖਣਗੇ ਕਿ ਜਿਹੜਾ ਪਿਤਾ ਇੱਕ ਧੀਰਮਲ ਦੇ ਪਿਤਾ ਦਾ ਕਾਤਲ ਹੈ ਉਹਦੇ ਕੋਲ ਹੀ ਜਾ ਕੇ ਪਹੁੰਚਿਆ ਧੀਰਮਲ, ਕਹਿੰਦਾ ਮੈਂ ਨਹੀਂ ਜਾ ਸਕਦਾ ਉਹਨਾਂ ਦੇ ਪਾਸ, ਲੋਕ ਕੀ ਆਖਣਗੇ, ਮੈਂ ਲੋਕਾਂ ਨੂੰ ਕੀ ਜਵਾਬ ਦੇਵਾਂਗਾ?
ਜਿਨੋ ਬਾਕ ਕੈ ਮਮ ਪਿਤ ਹੱਤਿਓ,
ਜਿਨ੍ਹਾਂ ਨੇ ਬਚਨ ਕਰਕੇ ਮੇਰੇ ਪਿਤਾ ਨੂੰ ਮਾਰਿਆ, ਉਹਨਾਂ ਨੇ ਕਿਹਾ ਤੇ ਪਿਤਾ ਜੀ ਮੰਨ ਕੇ ਪ੍ਰਾਣ ਤਿਆਗ ਗਏ। ਇਹਦਾ ਮਤਲਬ ਫਿਰ ਗੁਰੂ ਹਰਗੋਬਿੰਦ ਸਾਹਿਬ ਹੀ ਕਾਰਨ ਹੋਏ ਨਾ ਮੇਰੇ ਪਿਤਾ ਦੀ ਮੌਤ ਦਾ, ਤੇ ਮੈਂ ਉਹਨਾਂ ਦੇ ਕੋਲ ਹੁਣ ਕਿਉਂ ਜਾਵਾਂ?
ਮੋ ਸੰਗ ਕਹਾਂ ਭਲੋ ਅਬ ਚਿੱਤਿਓ,
ਜਿਨ੍ਹਾਂ ਨੇ ਮੇਰੇ ਪਿਤਾ ਨਾਲ ਲਿਹਾਜ ਨਹੀਂ ਕੀਤਾ ਉਹ ਖਬਰੇ ਮੇਰੇ ਨਾਲ ਕੀ ਕਰਨਗੇ? ਮੇਰਾ ਪਿਤਾ ਤਾਂ ਉਹਨਾਂ ਦਾ ਪੁੱਤਰ ਸੀ, ਆਪਣੇ ਪੁੱਤਰ ਨਾਲ ਲਿਹਾਜ ਨਹੀਂ ਪਾਲੀ, ਤੇ ਮੈਂ ਤਾਂ ਫਿਰ ਅੱਗੋਂ ਉਹਨਾਂ ਦੇ ਪੁੱਤਰ ਦਾ ਪੁੱਤਰ ਦੂਜੀ ਪੀੜ੍ਹੀ 'ਚ ਪੈ ਜਾਂਦਾ, ਕਹਿੰਦਾ ਮੇਰੇ ਨਾਲ ਖਬਰੇ ਕੀ ਕਰਨਗੇ, ਮੇਰੇ ਨਾਲ ਉਹਨਾਂ ਨੇ ਕਿੱਥੇ ਲਿਹਾਜ ਕਰਨਾ ਹੈ?
ਲਰਤ ਸ਼ਾਹ ਸੋ ਸਕਲ ਬਿਕਾਰਾ।
ਹੁਣ ਅਸਲੀ ਗੱਲ ਤੇ ਆਇਆ, ਗੱਲ ਉਹ ਨਹੀਂ ਸੀ ਜਿਹੜੀ ਬਾਬਾ ਉਹ ਤਾਂ ਬਹਾਨਾ ਲਾ ਰਿਹਾ, ਅਸਲੀ ਮੁੱਦਾ ਇਹ ਸੀ ਵੀ ਜੇ ਮੈਂ ਜਾਵਾਂਗਾ ਤੇ ਬਾਦਸ਼ਾਹ ਮੇਰੇ ਨਾਲ ਵਿਗੜ ਜਾਏਗਾ। ਕਹਿੰਦਾ ਮੈਂ ਤਾਂ ਚਿੱਠੀ ਲਿਖ ਕੇ ਭੇਜ ਕੇ ਬਾਦਸ਼ਾਹ ਨਾਲ ਮੇਲ ਮਿਲਾਪ ਕਰ ਲਿਆ, ਜੇ ਅੱਜ ਬਾਦਸ਼ਾਹ ਦੀ ਫੌਜ ਨਹੀਂ ਨਾ ਆਈ ਨਾ ਤੇ ਚੜ ਕੇ, ਤਾਂ ਉਹਦਾ ਕਾਰਨ ਮੈਂ ਆ, ਚਿੱਠੀ ਚੁੱਠੀ ਭੇਜ ਕੇ ਮੈਂ ਬਾਦਸ਼ਾਹ ਨੂੰ ਠੰਡਾ ਕੀਤਾ, ਨਹੀਂ ਤਾਂ ਬਾਦਸ਼ਾਹ ਨੇ ਦੁਬਾਰਾ ਫੌਜਾਂ ਭੇਜ ਦੇਣੀਆਂ ਸਨ।
ਲੱਖੋਂ ਲਸ਼ਕਰ ਤੁਰਕਨ ਮਾਰਾ।
ਦੱਸੋ ਭਲਾ ਬਾਦਸ਼ਾਹ ਨਾਲ ਲੜ ਕੇ ਕੀ ਖੱਟਿਆ ਇਹਨਾਂ ਨੇ? ਲੱਖਾਂ ਦੀ ਗਿਣਤੀ ਚ ਜਿਹੜਾ ਲਸ਼ਕਰ ਸੀ ਉਹਨਾਂ ਦਾ ਉਹ ਮਾਰ ਮੁਕਾਇਆ।
ਸ਼੍ਰੀ ਕਰਤਾਰਪੁਰਾ ਧਨ ਧਾਮ।
ਇਹ ਕਰਤਾਰਪੁਰ ਸਾਹਿਬ ਦੇ ਵਿੱਚ ਜਿੰਨਾ ਧਨ ਧਾਮ ਹੈ ਗੁਰੂ ਘਰ ਦਾ,
ਤਜ ਗਮਨੇ ਬੋ ਕਰ ਸੰਗਰਾਮ,
ਤੇ ਜੰਗ ਕਰਕੇ ਸਾਰਾ ਕੁਝ ਛੱਡ ਛੜਾ ਕੇ ਚਲੇ ਗਏ। ਇਹ ਨੀ ਵੇਖਿਆ ਵੀ ਵੱਡਿਆਂ ਦਾ ਵਸਾਇਆ ਨਗਰ ਹੈ, ਤੇ ਇਹਨੂੰ ਛੱਡ ਕੇ ਸਾਰਾ ਕੁਝ ਤਿਆਗ ਕੇ ਘਰ ਚਲੇ ਗਏ।
ਔਰ ਵਿਚਾਰ ਆਪਣੀ ਬੁੱਧ ਭਲੇ।
ਇਹ ਤਾਂ ਮੈਂ ਆਪਣੀ ਬੁੱਧੀ ਨਾਲ ਵਿਚਾਰ ਕੀਤੀ ਵੀ ਇਹ ਵੱਡਿਆਂ ਦਾ ਸਾਇਆ ਨਗਰ ਹੈ ਤੇ ਮੈਨੂੰ ਛੱਡਣਾ ਨਹੀਂ ਚਾਹੀਦਾ। ਧੀਰਮਲ ਦੀ ਤਾਂ ਇਹ ਬਿਰਤੀ ਸੀ ਵੀ ਇਹ ਜਾਇਦਾਦ ਬਣੀ ਬਣਾਈ ਹੈ ਤੇ ਇਹਦੇ ਤੇ ਕਾਬਜ਼ ਹੋ ਜਾਵਾਂ, ਉੱਥੇ ਜਾਵਾਂਗਾ ਕਈਆਂ ਨਾਲ ਲੜਨਾ ਪੈਣਾ, ਇੱਥੇ ਕੱਲਾ ਮਾਲਕ ਹੋਵਾਂਗਾ ਕਰਤਾਰਪੁਰ ਸਾਹਿਬ ਦਾ। ਬਿਰਤੀ ਤਾਂ ਇਹਦੇ ਅੰਦਰ ਇਹ ਕੰਮ ਕਰ ਰਹੀ ਸੀ। ਉਲਟਾ ਕਹਿੰਦਾ, ਕਹਿੰਦਾ ਜੀ ਉਹ ਤਾਂ ਛੱਡ ਕੇ ਤੁਰ ਗਏ ਸੀ, ਇਹ ਤਾਂ ਮੇਰੀ ਬੁੱਧੀ ਦਾ ਬਲ ਹੈ ਕਿ ਮੈਂ ਇਸ ਕਰਤਾਰਪੁਰ ਸਾਹਿਬ ਨੂੰ ਸਾਂਭ ਲਿਆ, ਇਹ ਘਰ ਬਾਰ ਸਾਰਾ ਸਾਂਭ ਲਿਆ।
ਲਿਖ ਮੈਂ ਪਟਿਓ ਸ਼ਾਹ ਜਿਮ ਮਿਲੇ।
ਮੈਂ ਬਾਦਸ਼ਾਹ ਨੂੰ ਚਿੱਠੀ ਲਿਖ ਕੇ ਭੇਜੀ ਵੀ ਬਾਦਸ਼ਾਹ ਨਾਲ ਮੇਲ ਮਿਲਾਪ ਹੋ ਜਾਏ, ਬਾਦਸ਼ਾਹ ਨਾਲ ਸਾਡੀ ਸੰਧੀ ਹੋ ਜਾਵੇ।
ਉਹ ਤੇ ਉਪਾਦ ਅਨੇਕ ਪ੍ਰਕਾਰ।
ਜੇ ਮੈਂ ਚਿੱਠੀ ਨਾ ਭੇਜਦਾ ਤੇ ਕਈ ਤਰ੍ਹਾਂ ਦੀਆਂ ਲੜਾਈਆਂ ਹੋਣੀਆਂ ਸੀ, ਪਰ ਇਹਨੂੰ ਇਹ ਨਹੀਂ ਸੀ ਪਤਾ ਵੀ ਇਹਦੀ ਚਿੱਠੀ ਤਾਂ ਬਾਦਸ਼ਾਹ ਤਾਈਂ ਪਹੁੰਚੀ ਨਹੀਂ ਉਦਾਂ ਜਿਵੇਂ ਲਿਖੀ ਸੀ ਇਹਨੇ, ਉਹਦਾ ਵਜ਼ੀਰ ਖਾਨ ਨੇ ਹੋਰ ਹੀ ਸੁਣਾ ਕੇ ਭੇਜਿਆ, ਚਿੱਠੀ ਸੁਣਾ ਦਿੱਤੀ ਸੀ ਇਹਨੇ ਤਾਂ ਭੇਜਿਆ ਸੀ ਵੀ ਮੈਂ ਤੇਰੇ ਨਾਲ। ਵਜ਼ੀਰ ਖਾਨ ਕੋਲ ਚਿੱਠੀ ਪਹੁੰਚੀ, ਵਜ਼ੀਰ ਖਾਨ ਨੇ ਪੜ੍ਹ ਕੇ ਹੋਰ ਸੁਣਾਈ, ਉਹਨੇ ਆਖਿਆ ਜੀ ਬਾਦਸ਼ਾਹ ਚਿੱਠੀ ਇਹ ਆਈ ਆ ਖਬਰ ਵੀ ਤੇਰਾ ਜਿਹੜਾ ਦੂਜਾ ਘੋੜਾ ਉਹ ਵੀ ਚਲਾਣੇ ਕਰ ਗਏ। ਧੀਰ ਮੱਲ ਨੂੰ ਇਹ ਭੁਲੇਖਾ ਸੀ ਵੀ ਮੇਰੀ ਚਿੱਠੀ ਪਹੁੰਚੀ ਉੱਥੇ ਤਾਂ ਕਰਕੇ ਬਾਦਸ਼ਾਹ ਦੇ ਘਰੋਂ ਫਿਰ ਕੋਈ ਲੜਾਈ ਨਹੀਂ ਹੋਈ, ਝਗੜਾ ਨਹੀਂ ਹੋਇਆ। ਇਹ ਦੱਸ ਰਿਹਾ ਆਪਣੇ ਦਮਗਜੇ ਮਾਰ ਰਿਹਾ, ਕਹਿੰਦਾ ਵੇਖੋ ਇਹ ਮੇਰੀ ਸਿਆਣਪ ਸੀ, ਮੈਂ ਚਿੱਠੀ ਭੇਜੀ ਸੀ ਬਾਦਸ਼ਾਹ ਕੋਲ, ਤਦੇ ਲੜਾਈ ਸ਼ਾਂਤ ਹੋਈ ਹੈ।
ਕਰੀ ਸੰਧ ਸਭ ਕਾਜ ਸਵਾਰਾ,
ਮੈਂ ਬਾਦਸ਼ਾਹ ਨਾਲ ਸੰਧੀ ਕਰਕੇ ਸਾਰੇ ਕੰਮ ਸਵਾਰ ਲਏ ਹਨ।
ਨਹੀਂ ਤਾਂ ਪੁਰ ਬਡਨ ਬਸਾਇਵ ਜੀਤੂ,
ਨਹੀਂ ਤਾਂ ਜਿਹੜਾ ਇਹ ਵੱਡਿਆਂ ਦਾ ਵਸਾਇਆ ਨਗਰ ਹੈ ਪੰਜਵੇਂ ਪਾਤਸ਼ਾਹ ਦਾ,
ਤੁਰਕੇਸ਼ਰ ਅਪਣਾਏ ਸੁਲੇਤੂ,
ਬਾਦਸ਼ਾਹ ਨੇ ਸਾਰਾ ਨਗਰ ਖੋ ਲੈਣਾ ਸੀ, ਉਹਨੇ ਇਹਦਾ ਮਾਲਕ ਬਣ ਜਾਣਾ ਸੀ, ਇਹ ਨਗਰ ਸਾਰਾ ਉਹਨੇ ਆਪਣੇ ਅਧੀਨ ਕਰ ਲੈਣਾ ਸੀ।
ਸਭ ਤਨ ਤਾਮ ਨਗਰ ਕੋ ਰਾਖਾ,
ਕਹਿੰਦਾ ਇਹ ਨਗਰ ਰੱਖਿਆ, ਘਰ ਵੀ ਰੱਖਿਆ, ਇਹਦੇ ਵਿੱਚ ਜਿੰਨਾ ਧਨ ਹੈ ਉਹ ਮੈਂ ਆਪਣੇ ਬਲ ਨਾਲ ਰੱਖਿਆ।
ਨਿਜ ਬੁੱਧ ਬਲ ਤੇ ਮੈਂ ਕਰ ਕਾਂਖਾ,
ਮੈਂ ਆਪਣੀ ਬੁੱਧੀ ਦੇ ਬਲ ਨਾਲ ਇਹ ਸਾਰਾ ਕੁਝ ਸਾਂਭਿਆ, ਨਹੀਂ ਤਾਂ ਜੋ ਗੁਰੂ ਹਰਗੋਬਿੰਦ ਸਾਹਿਬ ਕਰ ਗਏ ਨੇ ਬਾਦਸ਼ਾਹ ਨੇ ਤਾਂ ਇਹ ਸਾਰਾ ਕੁਝ ਖੋ ਲੈਣਾ ਸੀ ਜੇ ਮੈਂ ਇੱਦਾਂ ਨਾ ਕਰਦਾ।
ਅਬ ਮੈਂ ਜਾਉ ਬਿਗਰ ਸਭ ਜਾਵੇ,
ਕਹਿੰਦਾ ਜੇ ਮੈਂ ਹੁਣ ਗੁਰੂ ਹਰਗੋਬਿੰਦ ਸਾਹਿਬ ਕੋਲ ਗਿਆ ਤੇ ਮੇਰਾ ਬਾਦਸ਼ਾਹ ਨੇ ਮੇਰੇ ਨਾਲ ਵਿਗਾੜ ਪਾ ਲੈਣਾ, ਉਹਨੇ ਤਾਂ ਮੇਰਾ ਨਗਰ ਖੋ ਲੈਣਾ, ਮੈਂ ਨਹੀਂ ਜਾਂਦਾ ਉਹਨਾਂ ਦੇ ਕੋਲ, ਮੈਂ ਨਹੀਂ ਉਹਨਾਂ ਦੇ ਪਾਸ ਪਹੁੰਚ ਸਕਦਾ।
ਗੁਰ ਟਿਗ ਤੇ ਕੁਛ ਹੱਥ ਨਾ ਆਵੇ,
ਮੈਨੂੰ ਕਿਹੜਾ ਉਹਨਾਂ ਕੋਲੋਂ ਕੁਝ ਮਿਲਣਾ, ਜੋ ਮੈਨੂੰ ਚਾਹੀਦਾ ਸੀ ਉਹ ਮਿਲ ਗਿਆ ਕਰਤਾਰਪੁਰ ਸਾਹਿਬ ਦਾ, ਮੈਂ ਮਾਲਕ ਹਾਂ, ਇੱਥੇ ਜੋ ਕੁਝ ਹੈ ਜ਼ਮੀਨ ਜਦਾਦ ਉਹਦਾ ਮੈਂ ਮਾਲਕ ਹਾਂ, ਉੱਥੇ ਜਾ ਕੇ ਮੈਨੂੰ ਕਿਹੜਾ ਕੁਝ ਨਵਾਂ ਮਿਲ ਜਾਣਾ। ਮੈਨੂੰ ਪਤਾ ਧੀਰਮਲ ਨੂੰ ਆਪਣੀ ਕਰਤੂਤ ਦਾ ਪਤਾ ਸੀ, ਇਸ ਕਰਕੇ ਕਹਿੰਦਾ ਉੱਥੋਂ ਨਹੀਂ ਮੈਨੂੰ ਕੁਝ ਮਿਲਣਾ, ਮੈਂ ਤਾਂ ਹੁਣ ਇੱਥੇ ਹੀ ਰਹਾਂਗਾ।
ਉਹ ਜਾਣੇ ਕਿਸ ਦੇ ਹੈ ਗਾਦੀ,
ਨਾਲੇ ਉਹਨਾਂ ਦਾ ਕੀ ਪਤਾ ਵੀ ਗੱਦੀ ਕਿਹਨੂੰ ਦੇ ਦੇਣ, ਉਹਨਾਂ ਦਾ ਤਾਂ ਕੋਈ ਪਤਾ ਨਹੀਂ ਨਾ ਵੀ ਉਹਨਾਂ ਨੇ ਗੱਦੀ ਕਿਹਨੂੰ ਦੇਣੀ। ਜਾਂ ਤਾਂ ਮੈਨੂੰ ਹੋਵੇ ਕਨਫਰਮ ਵੀ ਗੱਦੀ ਮੈਨੂੰ ਮਿਲੇਗੀ, ਫਿਰ ਤਾਂ ਮੈਂ ਚੱਲ ਵੀ ਪੈਣਾ। ਕਹਿੰਦੇ ਉਹ ਵੀ ਨਹੀਂ ਪਤਾ ਵੀ ਉਹਨਾਂ ਨੇ ਗੱਦੀ ਕਿਹਨੂੰ ਦੇਣੀ ਹੈ।
ਲੈ ਹੈ ਕੌਣ ਕਰੇ ਮੁੱਦ ਸ਼ਾਦੀ,
ਪਤਾ ਨਹੀਂ ਕਿਹਨੂੰ ਗੱਦੀ ਮਿਲਣੀ ਹੈ, ਕਿਹਨੂੰ ਖੁਸ਼ੀ ਮਿਲਣੀ ਤੇ ਕਿਹਦੇ ਘਰ ਦੁੱਖ ਵਰਤਣਾ। ਕਹਿੰਦਾ ਉਹਦੇ ਨਾਲੋਂ ਚੰਗਾ ਮੈਂ ਇੱਥੇ ਹੀ ਭਲਾ ਹਾਂ।
ਜਾਂ ਤੇ ਮੈਂ ਜੈਬੇ ਜੋਗ
ਕਰਕੇ ਮੇਰਾ ਉਹਨਾਂ ਦੇ ਤੁਹਾਡੇ ਨਾਲ ਜਾਣਾ, ਗੁਰੂ ਜੀ ਦੇ ਕੋਲ ਪਹੁੰਚਣਾ ਕੀਰਤਪੁਰ ਸਾਹਿਬ ਯੋਗ ਨਹੀਂ ਹੈ, ਮੈਂ ਨਹੀਂ ਜਾ ਸਕਦਾ।
ਬਰਜੈ ਮੋਏ ਮੁਸਾਹਿਬ ਲੋਗ,
ਨਾਲੇ ਜੀ ਮੇਰੇ ਜਿਹੜੇ ਅਫਸਰ ਨੇ ਬਾਦਸ਼ਾਹ ਦੇ ਬੰਦੇ ਉਹ ਮੈਨੂੰ ਰੋਕਦੇ ਹੈ, ਮੈਂ ਨਹੀਂ ਜਾ ਸਕਦਾ, ਮੈਂ ਬਾਦਸ਼ਾਹ ਨੂੰ ਨਾਰਾਜ਼ ਨਹੀਂ ਕਰਨਾ।
ਸੁਨਤ ਦਾਸ ਤਿਸ ਮਾਤਾ ਪਾਸ,
ਉਹ ਜਿਹੜਾ ਸੇਵਾਦਾਰ ਸੀ ਉਹਨੇ ਧੀਰਮਲ ਦੀਆਂ ਗੱਲਾਂ ਸੁਣੀਆਂ, ਨਾਲੇ ਹੈਰਾਨ ਵੀ ਹੋਇਆ ਕਿਹੋ ਜਿਹਾ ਬੰਦਾ ਇਹ ਮੂਰਖ, ਵੀ ਪਿਓ ਦੇ ਮਰਨ ਤੇ ਵੀ ਨਹੀਂ ਉੱਥੇ ਜਾ ਕੇ ਰਾਜੀ, ਪਿਤਾ ਮਰ ਗਿਆ ਪਿਤਾ ਦੇ ਅਕਾਲ ਚਲਾਣੇ ਤੇ ਨਹੀਂ ਜਾ ਕੇ ਰਾਜੀ, ਕਿਹੋ ਜਿਹੀਆਂ ਗੱਲਾਂ ਕਰਦਾ। ਸੇਵਾਦਾਰ ਬੜਾ ਹੈਰਾਨ ਤੇ ਮਾਤਾ ਜੀ ਕੋਲ ਆ ਗਿਆ, ਬਾਬਾ ਗੁਰਦਿੱਤਾ ਸਾਹਿਬ ਜੀ ਦੇ ਜੋ ਧਰਮ ਸਪਤਨੀ ਸਨ ਮਾਤਾ ਨੰਤੀ ਜੀ ਉਹਨਾਂ ਕੋਲ ਆ ਗਿਆ।
ਗਯੋ ਤਬੇ ਜੈ ਬੀਚੇ ਵਾਸ,
ਮਾਤਾ ਨੇਤੀ ਨੂੰ ਹਾਲੇ ਨੱਤੀ ਜੀ ਨੂੰ ਪਤਾ ਨਹੀਂ ਸੀ ਉਹਨਾਂ ਦੇ ਕੋਲ ਆਇਆ ਘਰ ਚ,
ਸਰਬ ਪ੍ਰਸੰਗ ਸੁਨਾਵਨ ਕਰਿਓ,
ਆ ਕੇ ਮਾਤਾ ਨੱਤੀ ਨੂੰ ਦੱਸਿਆ,
ਤੀਰ ਮਲ ਕੋ ਕਹਿਓ ਉਚਰਿਓ,
ਆਖਿਆ ਮਾਤਾ ਨੱਤੀ ਜੀ ਬਾਬਾ ਜੀ ਸੱਚਖੰਡ ਚਲੇ ਗਏ ਆਪ ਜੀ ਦੇ ਸਿਰ ਦੇ ਸਾਂ। ਸੁਣਦਿਆਂ ਸਾਰ ਮਾਤਾ ਜੀ ਦੇ ਨੇਤਰ ਭਰ ਆਏ, ਫਿਰ ਬਾਬੇ ਧੀਰਮਲ ਦੀਆਂ ਗੱਲਾਂ ਦੱਸੀਆਂ।
ਨੇਤੀ ਸੁਨਤ ਦਹਿਲ ਉਰ ਪਏਓ,
ਮਾਤਾ ਨੇਤੀ ਜੀ ਨੇ ਜਦੋਂ ਇਹ ਬਚਨ ਸੁਣੇ ਇਕਦਮ ਹਿਰਦਾ ਦਹਿਲ ਗਿਆ, ਬਾਬਾ ਜੀ ਦੇ ਸੱਚਖੰਡ ਜਾਣ ਦੀ ਖਬਰ ਸੁਣਦੇ ਹੀ ਮਨ ਦਹਿਲ ਗਿਆ,
ਹਿਰਦੈ ਬਿਖਾਦ ਬੋਤੇ ਉਪਜਿਓ,
ਬਹੁਤ ਜ਼ਿਆਦਾ ਡਾਢਾ ਦੁੱਖ ਹੋਇਆ ਮਾਤਾ ਨੇਤੀ ਨੂੰ,
ਬੈਠ ਭੂਮ ਪਰ ਰੋਦਨ ਠਾਨਾ,
ਥੱਲੇ ਭੁੰਜਿਆ ਜ਼ਮੀਨ ਤੇ ਬਹਿ ਕੇ ਮਾਤਾ ਨੇਤੀ ਜੀ ਬਾਬਾ ਗੁਰਦਿੱਤਾ ਜੀ ਨੂੰ ਚੇਤੇ ਕਰਕੇ ਰੁਦਨ ਕਰਦੇ ਹਨ।
ਪਤ ਹਤ ਤੇ ਕੀ ਸ਼ੋਕ ਮਹਾਨਾ,
ਬਹੁਤ ਜ਼ਿਆਦਾ ਭਾਰੀ ਸ਼ੋਗ ਹੈ ਮਨ ਵਿਚ,
ਸੁਨਪੁਰ ਤ੍ਰਿਆ ਪਹੁੰਚੀ ਸਮੁਦਾ,
ਕਰਤਾਰਪੁਰ ਸਾਹਿਬ ਦੀਆਂ ਇਸਤਰੀਆਂ ਨੂੰ ਜਦੋਂ ਖਬਰ ਹੋਈ ਉਹ ਸਾਰੀਆਂ ਇਸਤਰੀਆਂ ਮਾਤਾ ਨੇਤੀ ਜੀ ਦੇ ਘਰ ਪਹੁੰਚ ਗਈਆਂ,
ਮਿਲ ਮਿਲ ਰੋਦਨ ਸ਼ਬਦ ਉਠਾਈ,
ਸਭ ਮਿਲ ਕੇ ਰੁਦਨ ਕਰਦੀਆਂ ਵੈਰਾਗ ਕਰਦੀਆਂ ਹਨ।
ਸਗਰੇ ਮਾਨਵ ਤਬ ਬਿਸਮਾਏ,
ਨਗਰ ਨਿਵਾਸੀ ਆ ਗਏ ਸਾਰੇ ਇਕੱਠੇ ਹੋ ਗਏ, ਸਭ ਹੈਰਾਨ ਹੋਏ,
ਧੀਰ ਮਲ ਕੇ ਨਿਕਟ ਸਿਧਾਏ,
ਸਾਰੇ ਧੀਰ ਮਲ ਦੇ ਕੋਲ ਆ ਕੇ ਬੈਠੇ ਤੇ ਦੁੱਖ ਪ੍ਰਗਟ ਕਰਦੇ ਹਨ।
ਚਤਰ ਕਟੀ ਲਗ ਮਿਲ ਮਿਲ ਗਏ,
ਚਾਰ ਘੜੀਆਂ ਤੱਕ ਸਾਰੇ ਬੈਠੇ ਰਹੇ ਗੱਲਬਾਤ ਬਰਾਤ ਕਰਕੇ ਬਾਬਾ ਗੁਰਦਿੱਤਾ ਜੀ ਨੂੰ ਯਾਦ ਕਰਕੇ ਸਭ ਚਲੇ ਗਏ ਵਾਪਸ।
ਗੁਰ ਸੁਤ ਗੁਣ ਗਨ ਸਿਮਰਤ ਪਾਏ,
ਬਾਬਾ ਗੁਰਦਿੱਤਾ ਜੀ ਦੇ ਗੁਣਾਂ ਨੂੰ ਯਾਦ ਕਰਦੇ, ਉਹਨਾਂ ਦੇ ਗੁਣਾਂ ਨੂੰ ਸਿਮਰਦੇ ਹਨ।
ਜਬੇ ਇਕਾਕੀ ਨਿਸਮੈ ਹੋਵਾ,
ਰਾਤ ਪੈ ਗਈ ਧੀਰਮਲ ਜਦੋਂ ਕੱਲਾ ਆਪਣੀ ਮਾਤਾ ਕੋਲ ਆਇਆ।
ਨੇਤੀ ਜਾਏ ਪੁੱਤਰ ਕੋ ਜੋਵਾ,
ਮਾਤਾ ਨੇਤੀ ਨੇ ਧੀਰਮਲ ਨਾਲ ਜਾ ਕੇ ਗੱਲਬਾਤ ਕੀਤੀ।
ਤੈ ਸਮਝਾਵਨ ਕੋ ਤਬ ਕਹਿਓ,
ਮਾਤਾ ਨੇਤੀ ਜੀ ਸਮਝਾਉਂਦੇ ਧੀਰਮਲ ਨੂੰ, ਸਮਝਾਉਂਦਿਆਂ ਬੋਲੇ ਕਹਿਣ ਲੱਗੇ,
ਸੁਣੋ ਪੁੱਤਰ ਕਿਆ ਚਿੱਤ ਮੈਂ ਚਾਹਿਓ,
ਕਹਿਣ ਲੱਗੇ ਹੇ ਪੁੱਤਰ ਤੂੰ ਕੀ ਚਾਹੁੰਦਾ, ਆਪਣੇ ਚਿੱਤ ਵਿੱਚ ਕੀ ਸੋਚਦਾ।
ਚਲਬੋ ਕੀਰਤਪੁਰ ਬਣ ਆਵੇ,
ਤੇਰਾ ਫਰਜ਼ ਬਣਦਾ ਕਿ ਤੂੰ ਕੀਰਤਪੁਰ ਸਾਹਿਬ ਚੱਲੇ, ਸਵੇਰੇ ਹੀ ਮੇਰੇ ਨਾਲ ਕੀਰਤਪੁਰ ਸਾਹਿਬ ਚੱਲ।
ਇਹਾਂ ਰਹਿਣ ਅਬ ਕਿਉਂ ਤੁਮ ਪਾਵੇ,
ਇੱਥੇ ਰਹਿਣਾ ਤੈਨੂੰ ਕਿਵੇਂ ਚੰਗਾ ਲੱਗ ਰਿਹਾ, ਤੇਰਾ ਪਿਤਾ ਉੱਥੇ ਚਲਾਣੇ ਕਰ ਗਿਆ ਹੋਵੇ, ਤੂੰ ਇੱਥੇ ਕਿਹੜੇ ਹੌਸਲੇ ਨਾਲ ਬੈਠਾ।
ਸੁਤ ਜੇ ਛਿਟ ਤੇ ਹੋਤ ਵਿਧਾਨ,
ਨਾਲੇ ਤੂੰ ਵੱਡਾ ਪੁੱਤਰ ਹੈ, ਵੱਡੇ ਪੁੱਤਰ ਤੋਂ ਸਾਰੇ ਵਿਧੀ ਵਿਧਾਨ ਹੁੰਦੇ ਹਨ, ਗੁਰੂ ਹਰਰਾਏ ਸਾਹਿਬ ਤਾਂ ਹਾਲੇ ਛੋਟੇ ਹਨ।
ਬੋਹਰ ਪਾਗ ਲੈ ਬੋ ਮਨ ਜਾਨ,
ਫਿਰ ਪਿਤਾ ਦੀ ਪੱਗ ਪੁੱਤਰ ਦੇ ਸਿਰ ਤੇ ਬੰਨੀ ਜਾਂਦੀ ਵੱਡੇ ਪੁੱਤਰ ਦੇ, ਤੇ ਹੁਣ ਤੈਨੂੰ ਪੱਗ ਬੰਨੀ ਜਾਣੀ ਹੈ ਪਿਓ ਦੀ, ਉਹਦੇ ਵਾਸਤੇ ਤੂੰ ਉੱਥੇ ਹਾਜ਼ਰ ਹੋਵੇਗਾ, ਤਾਂ ਹੀ ਇਹ ਸਾਰੀ ਮਰਿਆਦਾ ਹੋਵੇਗੀ। ਹਾਂਜੀ,
ਨਿਕਟ ਪਿਤਾ ਮੈਂ ਕੇ ਚੱਲ ਲੀਜੇ,
ਚੱਲ ਆਪਣੇ ਦਾਦਾ ਜੀ ਦੇ ਕੋਲ ਚੱਲ ਕੇ ਪੱਗ ਜਿਹੜੀ ਆ ਆਪਣੇ ਪਿਤਾ ਦੀ ਉਹ ਲੈਣਾ ਕਰ।
ਇਮਨੀ ਕੋ ਨਿਜ ਹਿਰਦੈ ਲਖੀਜੇ,
ਇਹ ਗੱਲ ਆਪਣੇ ਹਿਰਦੇ ਚ ਚੰਗੀ ਤਰ੍ਹਾਂ ਜਾਣ ਲੈ,
ਨਾ ਤਾਂ ਪੱਗ ਨਾ ਪਾਵੇ ਹੱਥ,
ਨਹੀਂ ਤਾਂ ਪਿਓ ਦੀ ਪੱਗ ਵੀ ਤੇਰੇ ਹੱਥ ਨੀ ਲੱਗਣੀ, ਤੈਨੂੰ ਨਹੀਂ ਮਿਲਣੀ ਜੇ ਇੱਥੇ ਰਿਹਾ।
ਨਿਰਣੇ ਕਰ ਹੇ ਰੋ ਮਤ ਸਾਥ,
ਆਪਣੀ ਚੰਗੀ ਮਤ ਨਾਲ ਇਸ ਗੱਲ ਨੂੰ ਨਿਰਣੇ ਕਰਕੇ ਵੇਖ।
ਵੱਡੇ ਪੁੱਤਰ ਕੋ ਸਭ ਅਧਿਕਾਰ,
ਵੱਡੇ ਪੁੱਤਰ ਦਾ ਹੀ ਸਾਰਾ ਅਧਿਕਾਰ ਹੁੰਦਾ ਪਿਤਾ ਦੀ ਥਾਂ ਤੇ।
ਗੁਰਤਾ ਆਦਿਕ ਲਖੋ ਉਦਾਰ,
ਹੋ ਸਕਦਾ ਬਾਬੇ ਗੁਰਦਿੱਤੇ ਨੂੰ ਗੁਰਿਆਈ ਜਿਹੜੀ ਮਿਲਣੀ ਸੀ ਉਹ ਤੈਨੂੰ ਮਿਲ ਜਾਏ, ਕਿਉਂਕਿ ਵੱਡੇ ਪੁੱਤਰ ਉਹ ਸਨ ਪਹਿਲਾਂ, ਉਹਨਾਂ ਤੋਂ ਬਾਅਦ ਉਹਨਾਂ ਦਾ ਵੱਡਾ ਪੁੱਤਰ ਤੂੰ ਹੈ।
ਸਭ ਤੇ ਚੂਚੋ ਹੀ ਰਹਿ ਜੈ,
ਤੂੰ ਸਾਰੇ ਪਾਸਿਓਂ ਖਾਲੀ ਰਹਿ ਜਾਣਾ, ਨਾ ਤੈਨੂੰ ਗੁਰਿਆਈ ਮਿਲਣੀ, ਨਾ ਪਿਓ ਦੀ ਪੱਗ ਮਿਲਣੀ ਹੈ, ਤੇ ਨਾ ਹੀ ਉੱਥੋਂ ਕੁਝ ਹੋਰ ਮਿਲਣਾ।
ਪੁਨ ਸੰਗਤ ਤੇ ਕਿਮ ਪੁੱਜਵੇ ਹੈ,
ਫਿਰ ਦੱਸ ਸੰਗਤ ਤੈਨੂੰ ਕਿਵੇਂ ਪੁੱਜੇਗੀ, ਜੇ ਗੁਰੂ ਘਰ ਤੋਂ ਤੂੰ ਅਲਹਿਦਾ ਹੋ ਗਿਆ, ਵੱਖਰਾ ਹੋ ਗਿਆ, ਸੰਗਤ ਨੇ ਤੈਨੂੰ ਮੂੰਹ ਨਹੀਂ ਲਾਣਾ।
ਸੁਨਤ ਧੀਰ ਮਲ ਗਿਰਾ ਬਖਾਨੀ,
ਸੁਣ ਕੇ ਅੱਗੋਂ ਧੀਰ ਮਲ ਬੋਲਿਆ, ਕਹਿਣ ਲੱਗਾ
ਮੈਂ ਤੋ ਉਰ ਨਿਰਣੇ ਕਰ ਜਾਣੀ,
ਕਹਿਣ ਲੱਗਾ ਮਾਤਾ ਮੈਂ ਤਾਂ ਆਪਣੇ ਅੰਦਰ ਇਹ ਗੱਲ ਨਿਰਣੇ ਕਰਕੇ ਜਾਣ ਲਈ ਹੈ।
ਗੁਰ ਤੇ ਕਛੂ ਹੱਥ ਨੇ ਐਹ,
ਉੱਥੋਂ ਮੈਨੂੰ ਕੁਝ ਨੀ ਮਿਲਣਾ, ਕੁਝ ਮੇਰੇ ਹੱਥ ਨੀ ਲੱਗਣਾ।
ਮੋਹ ਪਰ ਤਰਕਨ ਅਨਕੇ ਉੱਠੇ,
ਮੇਰੇ ਤੇ ਉਹਨਾਂ ਨੇ ਸਗੋਂ ਕਈ ਤਰ੍ਹਾਂ ਦੀਆਂ ਤਰਕਾਂ ਹੀ ਕਰਨੀਆਂ ਹਨ ਗਿਆ ਤੇ।
ਤਹਾਂ ਗਏ ਤੇ ਗ੍ਰੰਥ ਮੰਗਾਏ,
ਸਭ ਤੋਂ ਵੱਡੀ ਗੱਲ ਜਿਹੜਾ ਮੇਰਾ ਨੁਕਸਾਨ ਹੁੰਦਾ ਉੱਥੇ ਜਾਣ ਦਾ, ਕਿ ਮੈਨੂੰ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣਾ ਪੈਣਾ। ਹਾਂਜੀ,
ਤਬ ਹਮ ਚੂਚੇ ਹੀ ਰਹਿ ਜਾਏ,
ਉਹਨਾਂ ਨੇ ਫਿਰ ਮੁੜ ਕੇ ਦੇਣਾ ਨੀ, ਤੇ ਮੈਂ ਤਾਂ ਜਿਹੜਾ ਮੇਰੇ ਕੋਲ ਹੈ ਉਹ ਵੀ ਗਵਾ ਕੇ ਆ ਜਾਂਗਾ, ਤੇ ਮੈਨੂੰ ਖਾਲੀ ਉੱਥੋਂ ਵਾਪਸ ਆਉਣਾ ਪਵੇਗਾ।
ਗ੍ਰੰਥ ਨਿਕਟ ਤੇ ਗੁਰ ਮੈਂ
ਆਹੋ, ਕਿਉਂਕਿ ਜਦੋਂ ਤੱਕ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ ਉਦੋਂ ਤੱਕ ਮੈਂ ਵੀ ਗੁਰੂ ਬਣ ਕੇ ਰਵਾਂਗਾ, ਗੁਰੂ ਗ੍ਰੰਥ ਸਾਹਿਬ ਦੇ ਆਸਰੇ ਮੇਰੀ ਪੂਜਾ ਹੋਵੇਗੀ।
ਸਭ ਸੰਗਤ ਤੇ ਪੂਜਾ ਲਹੋ,
ਸੰਗਤ ਕੋਲੋਂ ਪੂਜਾ ਮੈਂ ਲਵਾਂਗਾ, ਕਿਉਂਕਿ ਲੋਕ ਆਉਣਗੇ ਦਰਸ਼ਨਾਂ ਨੂੰ, ਕਿਉਂਕਿ ਉਦੋਂ ਇੱਕੋ ਹੀ ਸਰੂਪ ਸੀ ਜਿਹੜਾ ਗੁਰੂ ਅਰਜਨ ਸਾਹਿਬ ਨੇ ਲਿਖਾਇਆ, ਉਹ ਧੀਰਮਲ ਕੋਲ ਸੀ। ਕਹਿਣ ਲੱਗਾ ਵੀ ਮੇਰੇ ਪਾਸ ਫਿਰ ਸਾਰੀ ਸੰਗਤ ਆਇਆ ਕਰੇਗੀ।
ਕਿਉਂ ਗੁਰੂ ਕੋ ਗੁਰ ਨੇ ਬਣੋ,
ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਕੀਤਾ ਗੁਰੂ ਥੋੜੀ ਬਣਨਾ, ਮੈਂ ਤਾਂ ਆਪੇ ਹੀ ਗੁਰੂ ਹੋ ਗਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ।
ਤਿੰਨ ਟਿਗ ਜਾਓ ਨਾ ਮੈਂ ਸੱਚ ਪਨੋ,
ਮੈਂ ਨੀ ਜਾਂਦਾ ਮਾਤਾ ਉਹਨਾਂ ਕੋਲ, ਮੈਂ ਇਹ ਸੱਚ ਦੱਸ ਦਿੱਤਾ ਤੈਨੂੰ, ਮੈਂ ਤ੍ਰਈ ਕਾਲ ਨੀ ਉੱਥੇ ਜਾਣਾ।
ਤੋ ਚਿਤ ਮੈਂ ਜੇ ਪਹੁੰਚਣ ਤਾਂ,
ਮਾਤਾ ਜੇ ਤੇਰਾ ਮਨ ਕਰਦਾ ਉੱਥੇ ਜਾਣ ਨੂੰ,
ਗਮਨੋ ਪ੍ਰਾਤੀ ਮੈਂ ਥਿਰ ਇਹਾ,
ਤੁਸੀਂ ਸਵੇਰੇ ਚਲੇ ਜੋ, ਮੈਂ ਇੱਥੇ ਹੀ ਰਹਿਣਾ, ਮੈਂ ਨਾਲ ਨੀ ਜਾਣਾ।
ਕਰਨ ਉਚਿਤ ਅਰ ਕੈਬੇ ਯੋਗ,
ਜੋ ਕਰਨਾ ਉਚਿਤ ਸੀ, ਜੋ ਕਹਿਣਾ ਯੋਗ ਸੀ,
ਕਰੋ ਜਾਏ ਨੀਕੇ ਜਿਮ ਹੋਗ,
ਮੈਂ ਕਹਿ ਦਿੱਤਾ ਉੱਥੇ, ਹੁਣ ਤੁਸੀਂ ਜਾ ਕੇ ਕੀ ਗੱਲ ਕਰਨੀ ਹੈ, ਕੀ ਕਹਿਣਾ ਉਹ ਤੁਸੀਂ ਜਾ ਕੇ ਵੇਖੋ।
ਇਮਤਿਆਰ ਹੋਈ ਤਬ ਨੇਤੀ,
ਮਾਤਾ ਜੀ ਨੇ ਸਵੇਰੇ ਚੱਲਣ ਦੀ ਤਿਆਰੀ ਕਰ ਲਈ।
ਵੱਡ ਨੰਦਨ ਕੀ ਮਸਲਤ ਸੇਤੀ,
ਵੱਡੇ ਪੁੱਤਰ ਮਿੱਤਰ ਦੀ ਸਲਾਹ ਨਾਲ ਵੀ ਇਹ ਨਹੀਂ ਜਾ ਕੇ ਰਾਜੀ ਤੇ ਹੁਣ ਕੱਲਿਆਂ ਹੀ ਜਾਣਾ ਹੈ।
ਉੱਠ ਪ੍ਰਭਾਤ ਸਿਅੰਦਨ ਜੁਰਵਾਯੋ,
ਮਾਤਾ ਜੀ ਨੇ ਆਪਣੀ ਰੱਥ ਤਿਆਰ ਕਰਵਾਈ, ਹੁਕਮ ਕੀਤਾ
ਕਰ ਤੂਰਨ ਵਿੱਚ ਪੰਥ ਚਲਾਯੋ,
ਔਰ ਕੀਰਤਪੁਰ ਸਾਹਿਬ ਦੇ ਰਸਤੇ ਤੇ ਤੁਰ ਪਏ।
ਸਗਰੂ ਮਗ ਉਲੰਘ ਸੋ ਗਈ,
ਸਾਰਾ ਪੈਂਡਾ ਤੈਅ ਕਰਕੇ ਮਾਤਾ ਨੇਤੀ ਜੀ ਕੀਰਤਪੁਰ ਸਾਹਿਬ ਪਹੁੰਚ ਗਏ।
ਕੀਰਤਪੁਰੇ ਪ੍ਰਵੇਸ਼ਿਤ ਪਈ,
ਗੁਰੂ ਨਗਰੀ ਵਿੱਚ ਪ੍ਰਵੇਸ਼ ਕੀਤਾ ਹੈ।
ਅਧਿਕ ਸ਼ੋਕ ਤੇ ਰੁਦਤ ਪੁਕਾਰ,
ਮਨਕ ਬਹੁਤ ਜ਼ਿਆਦਾ ਸ਼ੋਕ ਤੇ ਵਿਰਾਗ ਦੀ ਬਿਰਤੀ ਹੈ।
ਗੁਰ ਘਰ ਮੈਂ ਪ੍ਰਾਪਤ ਦੁਖ ਆਰਤ,
ਬੜੇ ਦੁੱਖ ਨਾਲ ਬੜੇ ਵਿਆਕੁਲ ਹਿਰਦੇ ਨਾਲ ਮਾਤਾ ਨੇਤੀ ਜੀ ਮਹਿਲਾਂ ਵਿੱਚ ਆਏ।
ਯੁਗ ਸਾਸਨ ਸੋ ਮਿਲ ਕਰ ਰੋਈ,
ਆਪਣੀਆਂ ਦੋਨੋਂ ਸੱਸ ਮਾਤਾਵਾਂ ਦੇ ਗਲ ਲੱਗ ਕੇ ਮਾਤਾ ਨੇਤੀ ਜੀ ਨੇ ਰੁਦਨ ਕੀਤਾ।
ਅੰਤ ਸਮੇਂ ਪਤੀ ਨੇ ਅਵਲੋਈ,
ਕਹਿੰਦੀ ਮੇਰੇ ਕੈਸੇ ਮਾੜੇ ਭਾਗ ਕੇ ਅੰਤਮ ਸਮੇਂ ਮੈਂ ਆਪਣੇ ਪਤੀ ਦੇ ਦਰਸ਼ਨ ਵੀ ਨਾ ਕਰ ਸਕੀ।
ਕਿਤਕ ਦੇਰ ਮੈਂ ਧੀਰਜ ਤਾਰੀ,
ਕੁਝ ਸਮਾਂ ਵਿਰਾਗ ਕਰਨ ਤੋਂ ਬਾਅਦ ਮਾਤਾ ਜੀ ਨੇ ਧੀਰਜ ਕੀਤਾ।
ਧੀਰ ਮਲ ਕੀ ਗਾਥ ਉਚਾਰੀ,
ਪੁੱਛਿਆ ਮਾਤਾ ਨਾਨਕੀ ਜੀ ਨੇ ਕਿ ਨੇਤੀ ਧੀਰ ਮਲ ਨੀ ਆਇਆ ਨਾਲ, ਸੁਭਾਵਿਕ ਪੁੱਛਣਾ ਹੀ ਸੀ ਵੀ ਧੀਰ ਮਲ ਕਿੱਥੇ ਹੈ।
ਜਿਮ ਜਿਮ ਕਹਿਓ ਨਾ ਆਵਨ ਕੀਨ,
ਜੋ ਜੋ ਗੱਲਾਂ ਧੀਰ ਮਲ ਨੇ ਕਹੀਆਂ ਮਾਤਾ ਨੇਤੀ ਜੀ ਨੇ ਦੱਸ ਦਿੱਤੀਆਂ। ਆਖਿਆ ਮਾਤਾ ਜੀ ਧੀਰ ਮਲ ਆਹ ਗੱਲਾਂ ਕਰਦਾ, ਉਹ ਨਹੀਂ ਆਇਆ, ਜਿੱਦ ਕਰਕੇ ਬੈਠਾ ਹੈ।
ਦਾਸੀ ਕੋ ਸੁਣਾਏ ਸਭ ਦੀਨ,
ਸਾਰੀਆਂ ਗੱਲਾਂ ਦੱਸ ਦਿੱਤੀਆਂ।
ਸੋ ਚੱਲ ਗਈ ਗੁਰੂ ਕੇ ਤੀਰ,
ਇੱਕ ਦਾਸੀ ਸੀ ਉਹਨੇ ਸੁਣ ਕੇ ਤੇ ਫਿਰ ਛੇਵੇਂ ਪਾਤਸ਼ਾਹ ਨੂੰ ਵੀ ਤਾਂ ਸੁਨੇਹਾ ਦੇਣਾ ਸੀ ਨਾ ਵੀ ਧੀਰ ਮਲ ਨੀ ਆਇਆ। ਉਹ ਦਾਸੀ ਨੇ ਜਾ ਕੇ ਛੇਵੇਂ ਪਾਤਸ਼ਾਹ ਨੂੰ ਦੱਸਿਆ,
ਧੀਰ ਮਲ ਕੀ ਭਨੀ ਅਧੀਰ,
ਦੱਸਿਆ ਮਹਾਰਾਜ ਧੀਰ ਮਲ ਨੀ ਆਇਆ। ਉਹ ਕਹਿੰਦਾ ਮੈਂ ਨੀ ਜਾਣਾ ਉੱਥੇ, ਮੈਂ ਤਾਂ ਇੱਥੇ ਠੀਕ ਹਾਂ।
ਸੁਣ ਸਤਿਗੁਰ ਤੂਸ਼ਨ ਹੀ ਰਹੇ,
ਧੀਰ ਮਲ ਦੀ ਸਾਰੀ ਗੱਲ ਸੁਣ ਕੇ ਮਹਾਰਾਜ ਜੀ ਚੁੱਪ ਰਹੇ, ਕੁਝ ਨੀ ਬੋਲੇ।
ਕੁਟਲ ਮਹਾ ਪ੍ਰਿਥਿਆ ਸਮ ਲਏ,
ਮਹਾਰਾਜ ਜੀ ਸੋਚਦੇ ਆ ਵੀ ਜਿਹੋ ਜਿਹਾ ਸਾਡਾ ਤਾਇਆ ਸੀ ਉਦਾਂ ਦਾ ਸਾਡਾ ਪੁੱਤਰ ਹੈ। ਪਹਿਲਾਂ ਤਾਇਆ ਸੀ ਪ੍ਰਿਥੀ ਚੰਦ, ਬਿਲਕੁਲ ਉਹੀ ਬਿਰਤੀ ਅੱਗੇ ਇਹਦੀ ਹੈ।
ਗੁਰਸਿੱਤ ਕੀ ਜੋ ਕਿਰਿਆ ਸਮੁਦਾਈ,
ਜੋ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਅੰਤਮ ਕਿਰਿਆ ਸੀ, ਸਾਰਾ ਸਮਾਗਮ ਮਹਾਰਾਜ ਛੇਵੇਂ ਪਾਤਸ਼ਾਹ ਆਪ ਕਰਾ ਰਹੇ ਨੇ।
ਸਾਦਰ ਸ਼੍ਰੀ ਹਰਿ ਰਾਏ ਕਰਾਈ,
ਜਿੱਥੇ ਇੱਕ ਪੁੱਤਰ ਦੀ ਜਿਹੜੀ ਸੇਵਾ ਸੀ ਉਹ ਸਾਰੀ ਸੇਵਾ ਪੁੱਤਰ ਦੀ ਗੁਰੂ ਹਰਿ ਰਾਏ ਸਾਹਿਬ ਨੇ ਨਿਭਾਈ। ਬਾਬਾ ਗੁਰਦਿੱਤਾ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਨੇ ਸੱਤਵੇਂ ਪਾਤਸ਼ਾਹ, ਤੋ ਇੱਕ ਪੁੱਤਰ ਦਾ ਜਿਹੜਾ ਸਾਰਾ ਧਰਮ ਹੁੰਦਾ ਉਹ ਗੁਰੂ ਹਰਿ ਰਾਏ ਸਾਹਿਬ ਜੀ ਨੇ ਨਿਭਾਇਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਸਾਰੀ ਇਹ ਕਿਰਿਆ ਕਰਵਾਈ। ਬਾਕੀ ਕਥਾ ਅਗਲੇ ਰਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ,
ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਘਰ ਨੌਨ ਦਿਆਵੈ ਧਾਇ, ਘਰ ਨੌਨ ਦਿਆਵੈ ਧਾਇ,
ਘਰ ਨੌਨ ਦਿਆਵੈ ਧਾਇ, ਘਰ ਨੌਨ ਦਿਆਵੈ ਧਾਇ,
ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ,
ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਾਏ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।